आओ मन बिरतियां एकाग्र करके सतगुरां दा पवित्र इतिहास सरवण करिए। गुरु कलगीधर जी दे पवित्र चरणा दा ध्यान अपने हिरदयां च धारण करदे आखिए जी सतनाम
श्री वाहे गुरु साहिब जीओ।
सतनाम
श्री वाहे गुरु साहिब जीओ। दोहेरा निकट पहुंच सतगुरु के पद अरबिंद न्यार।
दीवान नंद चंद जी और पुरोहित भाई दया राम जी ये दोवें चल के आए आके इन्होंने सतगुरां दे चरणां दे नेड़े पहुंच के बड़े अदब नाल बड़े सत्कार नाल गरीब नवाज पातशाह जी महाराज जी दे पवित्र चरणा कमलां ते वंदना कीती है नमस्कार कीती है।
हाथ बंद बंदन करे बैठे सभा मजार।
हाथ बन के बड़े अदब नाल बड़े सत्कार नाल महाराज जी नू वंदना कीती है और वंदना करके सतगुरां दी सभा विच महाराज जी दा जिथे दीवान लगा होया सी तो सतगुरां दी सभा विच महाराज जी दे दीवान विच बैठे हन।
चौपाई श्री दल कलगी तर के रुक पायो।
कलगी तर पातशाह जी महाराज जी अपनी सभा विच सिंघासन ते बैठे ने। सतगुरु सच्चे पातशाह जी महाराज जी दा रुख प्राप्त करके महाराज जी दी आग्या प्राप्त करके
जो प्रसंग पातकल सुनायो
जो कुछ भी होया देहरादून बाबा राम राय जी दे नाल जो बचन बिलास होए बाबा राम राय जी ने जो अगों बचन कहे हन जिवें इन्हां ने जाके बेनती कीती है उह सारा प्रसंग बाबा राम राय जी दे नाल जो होया है उह इन्हां ने सतगुरु सच्चे पातशाह जी महाराज जी नूं दस्या है।
प्रभु आप तुम्हें अंतरयामे सब कटके मल जग स्वामी।
कहण लगे हे प्रभु जी तुसी आप सारे जगत दे स्वामी हो सारे जगत दे मालक हो सब घट घट दी जाननहार अंतर जामी हो।
करी किरपा तिन त्रास मिटायो।
तुसे किरपा कीती है दया कीती बाबा राम राय जी तां वाकई डरे बैठे सी उना दे मन विच तां वाकई बहुत ज्यादा डर सी पर तुसी उना दे मन दी ए डर दी अवस्था जान के उना ते किरपा करके दया करके उना दा ए डर उना दा ए भय महाराज जी निवृत कीता है।
सब पुरखो धीरज अब आयो।
महाराज जी हुण सारयां नूं धीरज प्राप्त हो गया उना सारे नगर निवासियां नूं देहरादून दे जिन्ने लोक ओह भी डरे हुए सी बाबा राम राय जी दे जिहड़े नाल रहण वाले उना दे अनुयायी सन ਉਹ ਸਾਰਿਆਂ ਦਾ ਡਰ ਦੂਰ ਹੋ ਗਿਆ ਨਿਵਰਤ ਹੋ ਗਿਆ ਹੈ।
ਕਹਿਓ ਆਪ ਕੋ ਜਬੈ ਸੁਣਾਇਓ।
ਮਹਾਰਾਜ ਜੀ ਤੁਹਾਡੇ ਕਹੇ ਹੋਏ ਬਚਨ ਉਹ ਜਦੋਂ ਜਾ ਕੇ ਅਸੀਂ ਬਾਬਾ ਰਾਮ ਰਾਏ ਜੀ ਨੂੰ ਸੁਣਾਏ ਤੁਹਾਡੇ ਕਹੇ ਹੋਏ ਬੋਲ ਜਦੋਂ ਉਹਨਾਂ ਨੂੰ ਸੁਣਾਏ
ਬਣਿਓ ਮਿਰਦਲ ਅਰ ਮਿਲਨ ਅਲਾਇਵ।
ਮਹਾਰਾਜ ਜੀ ਬਾਬਾ ਰਾਮ ਰਾਏ ਜੀ ਦਾ ਸੁਭਾਅ ਬੜਾ ਮਿਰਦਲ ਤੇ ਕੋਮਲ ਹੋ ਗਿਆ ਉਹ ਤਾਂ ਉਸੇ ਵਕਤ ਹੀ ਆਪਣੇ ਮਨ ਚ ਉਹਨਾਂ ਨੇ ਸੰਕਲਪ ਕਰ ਲਿਆ ਕਿ ਮੈਂ ਗੁਰੂ ਕਲਗੀਧਰ ਨੂੰ ਮਿਲਣਾ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ। ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ ਤੁਹਾਡੇ ਨਾਲ ਮਿਲਾਪ ਕਰਨ ਵਾਸਤੇ ਬਾਬਾ ਰਾਮ ਰਾਏ ਜੀ ਉਸੇ ਵਕਤ ਹੀ ਤਿਆਰ ਹੋ ਗਏ ਸਨ ਜਦੋਂ ਤੁਹਾਡੇ ਬਚਨ ਅਸੀਂ ਜਾ ਕੇ ਉਹਨਾਂ ਨੂੰ ਸਰਵਣ ਕਰਾਏ।
ਅਰਖਿਓ ਉਰਕੈ ਹਮੇ ਅਨੁਸਾਰੇ।
ਮਹਾਰਾਜ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਬਾਬਾ ਰਾਮ ਰਾਏ ਜੀ ਔਰ ਇੰਨੇ ਜ਼ਿਆਦਾ ਖੁਸ਼ ਹੋਏ ਕਹਿੰਦੇ ਅਸੀਂ ਉਹਨਾਂ ਦੇ ਅਨੁਸਾਰ ਹਾਂ ਉਹ ਗੁਰੂ ਵੀ ਨੇ ਤੇ ਫਿਰ ਉਹ ਸਾਡੇ ਰਿਸ਼ਤੇ ਵਿੱਚ ਵੱਡੇ ਚਾਚਾ ਜੀ ਵੀ ਲੱਗਦੇ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਅਦਬ ਹੈ ਉਹਨਾਂ ਦਾ ਜੋ ਸਤਿਕਾਰ ਹੈ ਉਹ ਮੇਰੇ ਹਿਰਦੇ ਵਿੱਚ ਹੈ ਔਰ ਮੈਂ ਉਹਨਾਂ ਦੇ ਅਨੁਸਾਰ ਹਾਂ।
ਆਸ਼ਾ ਲਖੇ ਬਿਨਾ ਭਰਮ ਧਾਰੇ।
ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਤੱਕ ਸਤਿਗੁਰਾਂ ਦਾ ਮੈਂ ਆਸ਼ਾ ਨਹੀਂ ਸੀ ਸਮਝਿਆ ਮੈਨੂੰ ਕੀ ਪਤਾ ਸੀ ਕਿ ਗੁਰੂ ਸਾਹਿਬ ਫੌਜਾਂ ਇਕੱਠੀਆਂ ਕਿਉਂ ਕਰ ਰਹੇ ਨੇ ਉਹ ਕਿਲੇ ਦੀ ਰਚਨਾ ਕਿਉਂ ਕਰ ਰਹੇ ਨੇ ਮੈਂ ਤਾਂ ਸੋਚਦਾ ਸੀ ਵੀ ਸ਼ਾਇਦ ਉਹ ਮੇਰੇ ਤੇ ਹਮਲਾ ਕਰਨਗੇ ਮੇਰੇ ਨਾਲ ਮੁਕਾਬਲਾ ਕਰਨਗੇ ਪਰ ਮੇਰਾ ਇਹ ਗਲਤ ਭਰਮ ਸੀ ਉਹਨਾਂ ਦੇ ਆਸ਼ੇ ਨੂੰ ਲਖੇ ਬਿਨਾਂ ਮੈਂ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਭਰਮ ਤੇ ਡਰ ਪਾਲੀ ਬੈਠਾ ਸੀ।
ਸੁਣਿਓ ਨਰਨ ਤੇ ਚਲਿਓ ਪਲਾਏ।
ਮੈਂ ਤਾਂ ਲੋਕਾਂ ਕੋਲੋਂ ਸੁਣ ਕੇ ਦੇਹਰਾਦੂਨ ਛੱਡ ਕੇ ਦੌੜ ਹੀ ਚੱਲਿਆ ਸੀ। ਮੈਂ ਆਖਿਆ ਵੀ ਕਿਤੇ ਗੁਰੂ ਜੀ ਹਮਲਾ ਨਾ ਕਰ ਦੇਣ, ਆਪਾਂ ਪਹਿਲਾਂ ਹੀ ਦੇਹਰਾਦੂਨ ਛੱਡ ਕੇ ਦੌੜ ਜਾਈਏ। ਮੈਂ ਤਾਂ ਜਿਵੇਂ ਲੋਕਾਂ ਨੇ ਆ ਕੇ ਮੈਨੂੰ ਦੱਸਿਆ ਕਿਹਾ ਤੇ ਲੋਕਾਂ ਦੇ ਕਹਿਣ ਮੁਤਾਬਕ ਦੇਹਰਾਦੂਨ ਛੱਡ ਕੇ ਦੌੜਨ ਦੀ ਤਿਆਰੀ ਕਰ ਲਈ ਸੀ।
ਕਹਿ ਬਹਿਲੋ ਕੇ ਧੀਰੇ ਉਪਾਏ।
ਇਹ ਤਾਂ ਭਾਈ ਬਹਿਲੋ ਕਾ ਗੁਰਦਾਸ ਹੈ, ਉਹਨੇ ਮੈਨੂੰ ਧੀਰਜ ਦਿੱਤਾ। ਉਹਨੇ ਆਖਿਆ ਵੀ ਗੁਰੂ ਜੀ ਇਸ ਤਰ੍ਹਾਂ ਨਹੀਂ ਕਰ ਸਕਦੇ, ਉਹ ਤੇਰੇ ਤੇ ਹਮਲਾ ਨਹੀਂ ਕਰਨਗੇ। ਤੋ ਭਾਈ ਬਹਿਲੋ ਕੇ ਗੁਰਦਾਸ ਨੇ ਮੈਨੂੰ ਗੱਲਾਂ ਕਹਿ ਕੇ ਧੀਰਜ ਦਿੱਤਾ, ਜਿਸ ਦੇ ਦਿੱਤੇ ਧੀਰਜ ਕਰਕੇ ਮੈਂ ਇੱਥੇ ਟਿਕਿਆ, ਨਹੀਂ ਤਾਂ ਮੈਂ ਤਾਂ ਕਦੋਂ ਦਾ ਦੇਹਰਾਦੂਨ ਛੱਡ ਕੇ ਚਲਾ ਜਾਣਾ ਸੀ।
ਤੋ ਨਾ ਠਹਿਰਤ ਜਾਨੀ ਉੱਪਰ ਅੰਤੈ ਚਲਨ ਮਨੋਰਥ ਧਰੈ।
ਫਿਰ ਵੀ ਮੇਰਾ ਮਨ ਇੱਥੇ ਠਹਿਰਨ ਨੂੰ ਕਰ ਨਹੀਂ ਸੀ ਰਿਹਾ, ਭਾਵੇਂ ਭਾਈ ਬਹਿਲੋ ਕੇ ਗੁਰਦਾਸ ਨੇ ਜਾਂ ਹੋਰ ਜਿੰਨੇ ਸਿੱਖ ਨੇ ਉਹਨਾਂ ਨੇ ਮੈਨੂੰ ਧੀਰਜ ਦਿੱਤਾ, ਪਰ ਮੇਰਾ ਮਨ ਇੱਥੇ ਠਹਿਰਨ ਵਾਸਤੇ ਮਨ ਨਹੀਂ ਸੀ ਰਿਹਾ। ਫਿਰ ਵੀ ਮੈਂ ਇੱਥੋਂ ਜਾਣ ਦੀ ਤਿਆਰੀ ਕਰ ਹੀ ਲਈ ਸੀ ਕਿ ਇੱਥੋਂ ਜੇ ਪਤਾ ਲੱਗੇਗਾ ਕਿ ਗੁਰੂ ਜੀ ਹਮਲਾ ਕਰਕੇ ਆ ਰਹੇ ਨੇ ਤੇ ਮੈਂ ਨਗਰ ਛੱਡ ਕੇ ਚਲਾ ਹੀ ਜਾਵਾਂਗਾ। ਏਦਾਂ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਤਾਂ ਪੂਰੀ ਤਿਆਰੀ ਕਰੀ ਬੈਠੇ ਸੀ, ਉਹ ਨਗਰ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਸਨ।
ਆਸ਼ੈ ਤਿਸ ਕੋ ਜਾਣਿਓ ਜਾਏ ਮਿਲੇ ਕਿਤਕ ਦਿਨ ਮੈਂ ਤੁਮ ਬਤਾਏ।
ਕਲਗੀਧਰ ਜੀ, ਬਾਬਾ ਰਾਮ ਰਾਏ ਜੀ ਨਾਲ ਮਿਲ ਕੇ ਅਸੀਂ ਉਹਨਾਂ ਦੇ ਮਨ ਦਾ ਮਨੋਰਥ ਸਮਝ ਲਿਆ, ਉਹਨਾਂ ਦੇ ਮਨ ਦਾ ਆਸ਼ਾ ਅਸੀਂ ਜਾਣ ਲਿਆ ਕਿ ਬਸ ਹੁਣ ਕੁਝ ਦਿਨਾਂ ਤੱਕ ਬਾਬਾ ਰਾਮ ਰਾਏ ਜੀ ਤੁਹਾਨੂੰ ਆ ਕੇ ਮਿਲੇ। ਉਹ ਤੁਹਾਨੂੰ ਆ ਕੇ ਹੁਣ ਮਿਲੇ, ਸਮਝੋ ਕੁਝ ਦਿਨਾਂ ਤੱਕ ਹੀ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਤੁਹਾਡੇ ਚਰਨਾਂ ਵਿੱਚ ਆਉਣਗੇ।
ਸਤਿਗੁਰ ਕਿਉ ਤ੍ਰਾਸ ਕਿਉ ਧਾਰਾ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਵੀ ਭਲਾ ਰਾਮ ਰਾਏ ਨੇ ਆਪਣੇ ਮਨ ਚ ਤ੍ਰਾਸ ਕਿਉਂ ਰੱਖਿਆ, ਉਹਨੇ ਭਲਾ ਆਪਣੇ ਮਨ ਦੇ ਵਿੱਚ ਇੰਨਾ ਡਰ ਕਿਉਂ ਰੱਖਿਆ ਹੋਇਆ ਸੀ।
ਹਮਾਰੋ ਕਾਜ ਬਿਗਾੜਾ।
ਉਹਨੇ ਸਾਡਾ ਕੀ ਕੰਮ ਵਿਗਾੜਿਆ, ਜਿਹੜਾ ਅਸੀਂ ਉਹਦੇ ਤੇ ਹਮਲਾ ਕਰਨਾ ਸੀ ਉਹਨੂੰ ਜਾ ਕੇ ਮਾਰਨਾ ਸੀ। ਮਹਾਰਾਜ ਜੀ ਕਹਿੰਦੇ, ਉਹਨੇ ਭਲਾ ਸਾਡਾ ਕਿਹੜਾ ਕੰਮ ਵਿਗਾੜਿਆ ਹੈ।
ਬਸੈ ਨਿਸ਼ੰਕ ਦੂਣ ਕੇ ਮਾਏ।
ਨਿਸ਼ੰਕ ਹੋ ਕੇ ਆਪਣੀ ਦੂਣ ਵਿੱਚ ਰਹੇ, ਸਾਡਾ ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ, ਬਾਬਾ ਰਾਮ ਰਾਏ ਜੀ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਉਹ ਨਿਰਵਿਰੋਧ ਹੋ ਕੇ ਨਿਸ਼ੰਕ ਹੋ ਕੇ ਆਪਣੀ ਦੂਣ ਦੇ ਵਿੱਚ ਨਿਵਾਸ ਰੱਖਣ ਜਿੱਥੇ ਰਹਿ ਰਹੇ ਨੇ।
ਬਿਨਾਂ ਕਾਰਨ ਕੁਛ ਕੋ ਕਹਿਣਾ ਏ।
ਬਿਨਾਂ ਕਾਰਨ ਤੋਂ ਭਲਾ ਅਸੀਂ ਕਿਉਂ ਕਹਿਣਾ ਕਿਸੇ ਨੂੰ ਕੁਝ। ਜੇ ਫੌਜਾਂ ਰੱਖੀਆਂ ਨੇ ਤਾਂ ਆਪਣਿਆਂ ਸੇਵਕਾਂ ਨੂੰ ਪਾਲਣ ਵਾਸਤੇ ਨੇ, ਇਹ ਦੁਸ਼ਟਾਂ ਨੂੰ ਗਾਲਣ ਵਾਸਤੇ ਨੇ। ਸਾਡੇ ਸੂਰਮੇ ਬਹਾਦਰ ਯੋਧੇ ਇਹ ਸੇਵਕਾਂ ਦੀ ਰੱਖਿਆ ਕਰਨ ਵਾਸਤੇ ਨੇ, ਤੇ ਜੇ ਉਹਨਾਂ ਦੇ ਮਨ ਵਿੱਚ ਕੋਈ ਵੈਰ ਵਿਰੋਧੀ ਨਹੀਂ ਹੈ ਤੇ ਬਿਨਾਂ ਕਾਰਨ ਤੋਂ ਭਲਾ ਅਸੀਂ ਉਹਨਾਂ ਤੇ ਕਿਉਂ ਹੱਲਾ ਕਰਨਾ ਜਾਂ ਉਹਨਾਂ ਨੂੰ ਕਿਉਂ ਮਾਰਨਾ ਹੈ।
ਏਦਾਂ
ਕਹਿ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੋਰ ਗੱਲਾਂ ਵਿੱਚ ਲੱਗ ਗਏ। ਏਦਾਂ ਬਚਨ ਕਰਕੇ ਬਾਬਾ ਰਾਮ ਰਾਏ ਜੀ ਦਾ ਜਿਹੜਾ ਜ਼ਿਕਰ ਚੱਲ ਰਿਹਾ ਸੀ ਉਹ ਵਿਸ਼ਾ ਖਤਮ ਹੋ ਗਿਆ, ਉਹ ਗੱਲਬਾਤ ਖਤਮ ਹੋ ਗਈ ਤੇ ਹੋਰ ਗੱਲਾਂ ਬਾਤਾਂ ਮਹਾਰਾਜ ਜੀ ਦੀ ਸਭਾ ਵਿੱਚ ਦੀਵਾਨ ਵਿੱਚ ਚੱਲ ਪਈਆਂ।
ਨਗਰ ਪਾਉਂਟੇ ਨਰ ਸਮਦਾਏ।
ਪਾਉਂਟਾ ਸਾਹਿਬ ਜੀ ਦੇ ਪਾਵਨ ਪਵਿੱਤਰ ਨਗਰ ਵਿੱਚ ਬਹੁਤ ਸਾਰੇ ਸਿੱਖ ਉਹ ਆ ਕੇ ਸਤਿਗੁਰਾਂ ਦੀ ਨਗਰੀ ਚ ਵਸਣ ਲੱਗ ਪਏ।
ਆਏ ਹਜ਼ਾਰਾਂ ਨਿਤ ਦਰਸੈ।
ਔਰ ਹਜ਼ਾਰਾਂ ਦੀ ਗਿਣਤੀ ਚ ਸਿੱਖ ਬਾਹਰੋਂ ਆ ਕੇ ਪਾਉਂਟਾ ਸਾਹਿਬ ਪਹੁੰਚ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਦੀਦਾਰ ਕਰਦੇ ਹਨ।
ਕਿਤਕ ਜਾਏ ਅਰ ਕਿਤਕ ਬਸੈ।
ਔਰ ਕਈ ਗੁਰੂ ਕੇ ਸਿੱਖ ਚੱਲ ਕੇ ਆਉਂਦੇ ਨੇ ਔਰ ਕਈ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਵਾਪਸ ਜਾਂਦੇ ਹਨ।
ਜੋ ਪਈ ਕਿਤਕ ਦੂਰਪੁਰ ਬਸੈ ਸਡੋਰਾ ਬੁੱਧੂ ਸ਼ਾਹ ਸਦਨ ਤਿਸ ਠੌਰਾ।
ਖਾਲਸਾ ਜੀ, ਪਾਉਂਟਾ ਸਾਹਿਬ ਤੋਂ ਕੁਝ ਕੁ ਕੋਹਾਂ ਦੀ ਵਾਟ ਤੇ ਤਕਰੀਬਨ 15-20 ਮੀਲ ਦੀ ਵਾਟ ਦੇ ਉੱਤੇ ਇੱਕ ਨਗਰ ਹੈ ਸਡੋਰਾ। ਇਹ ਬੜਾ ਪੁਰਾਣਾ ਨਗਰ ਹੈ। ਕਿਸੇ ਸਮੇਂ ਇਹ ਨਗਰ ਬੁੱਧ ਧਰਮ ਦੇ ਜਿਹੜੇ ਅਨੁਯਾਈ ਸਨ ਉਹਨਾਂ ਦਾ ਨਗਰ ਰਿਹਾ। और इत्थे योगियां दे बड़े बड़े वड्डे मठ भी सन, पर जदों मुसलमान राज कायम होया तो उस वेले मुसलमाना दा ये बड़ा बलवान नगर होया। इहदा जिहड़ा पुराना नां सी सडोरे दा, इहदा नां सी साधुवाड़ा। साधुवाड़ा पुराना नां सी, हौले हौले करके नाम विगड़दा होया ते ये साधु वाड़े तो नाम बदल के पै गया सडोरा। इस सडोरे नगर दे विच एक मुसलमान पीर रहिंदे सन, इन्हां दा नां है पीर बुद्धू शाह। ये बड़ी रंगी हुई रूह हुई है और बड़ा कुर्बानी वाला गुरु का प्यारा सेवक मुरीद होया। मुसलमान सी पर कलगी धर दा मुरीद। पंगाणी दे जंग विच अगे कथा आउणी है, इहदे बच्चियां ने भी जंग दे मैदान विच दुश्मनां नाल लोहा लैंदिआं गुरु कलगीधर पातशाह तों अपना आपा कुरबान करके शहादत दा जाम पीता। पीर बुद्धू शाह जी जो सडोरे नगर दे रहण वाले सन,
मग खुदाए को प्रेमी है,
खुदा दे मार्ग दा प्रेमी है। पीर बुद्धू शाह जी बड़े छिले इन्हां ने कट्टे, बड़े बड़े बंदगी वाले महापुरखां साधुआं दी संगत करके उन्हां कोल रब दा रस्ता पुछणा, परमेश्वर दा मार्ग पुछणा। अंतशकरण शुद्ध हो चुका सी, बंदगी सी, पर हाले ब्रह्म ज्ञान नहीं सी होया, आत्म ज्ञान दी सोझी नहीं सी होई। अंतशकरण शुद्ध जरूर हो चुका सी ते खुदा दे मार्ग दे प्रेमी सन पीर बुद्धू शाह जी।
संतन संग मिलन चित चै,
हर वेले महापुरखां संतां दे साधुआं दी संगत दे नाल मिलना चाहुंदे ने, हर वेले बख्शे हुए प्यारियां दी संगत करदे ने।
आए निकट गुरु तिन सुने,
पीर बुद्धू शाह जी नूं पता लगा कि मेरे नेड़े ही गुरु साहब गुरु कलगीधर श्री गुरु गोबिंद सिंह साहब जी आए ने और उन्होंने इत्थे आके नगर वसाया है। सच्चे पातशाह जी महाराज जी बारे पीर बुद्धू शाह जी ने सुनिया है,
जिनकी उपमा नरगन बने,
ऐसे सतगुरु जी आए हुए ने मेरे नेड़े जिन्हां दी उपमा जिन्हां दा सुजस बहुत सारे लोग अपने मुखों करदे हन।
श्री नानक गादी को मालक,
और धन गुरु नानक साहब सच्चे पातशाह जी महाराज जी दी गद्दी दे मालक हन, महान गुरुदेव हन।
दीन दुनी सब तिन के तालक,
दीन ते दुनिया ए दोवें जहान, दीन ते दुनिया दा जेड़ा ए जहान है लोक परलोक दा, ए सब कुछ उना दे तालक है, उना दे अधीन है, उना दे सब कुछ अधीन रहन वाला लोक परलोक दे सुख उना दे कोल ने।
जिस पर कृपा करे अधकाए, मग खुदाए को देत बताए,
जिदे ते गुरु कलगीधर जी अपनी कृपा करदे ने, बहुत कृपा करदे ने, ओनू खुदा दा मार्ग दस दिंदे ने, ओनू परमेश्वर दे घर दा रस्ता दस के पार ब्रह्म परमेश्वर नाल मिला के अभेद कर दिंदे ने। ऐसे हन गुरु कलगीधर जी।
इत्यादिक महिमा सुन श्रोण,
इदां दी सतगुरां दी भारी महिमा पीर बुद्धू शाह जी ने अपनिआं कन्नां नाल सुनी है।
तियारी करी चलन की तौन,
पीर बुद्धू शाह ने सडोरे तो पौंटा साहब जाण दी तियारी कीती, महाराज कलगीधर जी दे दर्शन करन दी तैयारी कीती।
बृंद मुरीद देश मैं जिसके,
पीर बुद्धू शाह दा बड़ा सत्कार सी ते इस इलाके दे विच इन्हां दे बड़े मुरीद सी। पीर बुद्धू शाह नूं सारे मुसलमान भी अपना पीर जान के सत्कार करदे सी, आम लोग भी इन्हां दे मन च कोई भेदभाव नहीं सी, भावें कोई हिंदू मुसलमान सब नूं इक्को दृष्टि नाल वेखदे सन, और इस करके हिंदू भी इन्हां दे बड़े मुरीद सी ते मुसलमान भी इलाके दे विच बहुत सारे इन्हां दे मुरीद हन।
नीति अनुसार के मैं तिसके,
ओ सारे जिहड़े मुरीद ने इस देश दे रहण वाले ओ पीर बुद्धू शाह दे अनुसार हो के चलदे ने, इन्हां दे अधीन चलदे हन।
कित की कतर करे बुलवाए, दर्शन हित गम ने उतलाए।
इदा इना ने अपने कुछ क मुरीद अपने कोले कठे कीते, उना नू अपने कोल बुलाया ते आख्या चलो। मुरीदा नू कहा पीर बुद्धू शाह ने कि आपां गुरु नानक दी गद्दी दे दसवें मालक बाजा वाले गुरु कलगीधर जी दे दर्शन करके आने ते चलो तुहानू भी दर्शन करा लिया वा। इदा पीर बुद्धू शाह जी ने अपने कुछ मुरीद अपने नाल लए ने सतगुरु जी दे दर्शन करन वास्ते।
आन पावंटे डेरा करियो
और चल के ए पौंटा साहब पहुंचे ते पौंटा साहब आके पीर बुद्धू शाह जी ने डेरा कीता है।
मिलन मनोरथ कोर धरियो
और कलगीधर जी दे दर्शन करन दा मनोरथ, महाराज जी दे दीदार करन दा भारी मनोरथ इना ने अपने मन विच अपने हिरदे विच धारण कीता है।
बैठे गुरु लागियो दरबार, आन करियो दर्शन सुकतार।
आए जदों महाराज जी दा दीवान लगा ना दरबार सजया, तो पीर बुद्धू शाह जी अपने मुरीदां समेत महाराज जी दे दरबार विच आए ते सतगुरां दे दरबार विच आके महाराज जी नूं मिलन वास्ते अपने मन दे विच मनोरथ धारण करके सतगुरु जी दे दर्शन कीते ने। ऐसे दर्शन महाराज जी दे जिन्हां दर्शनां विचों सार सुख दी प्राप्ति हुंदी है।
तारे अकोर को सीस निवायो,
महाराज जी दे चरणां दे उत्ते नमस्कार कीती, पिटावां भेट करके महाराज जी नूं सीस झुकाया है।
इक सरूप को नेत्र पतायो,
सतगुरु जी दे दर्शन इतने सुंदर सन के पीर बुद्धू शाह जी ने जदों महाराज जी दे दीदार कीते ते दीदार करदा ही रह गया। दर्शन करदिया करदिया मन नूं इन्ना सुख प्राप्त होया के पीर जी दा मन करदा के दर्शन करी जावां, निहारी जावां। दर्शन देखत ही सुध की ना सुध रही, बुद्ध में ना बुद्ध है। एहो जे महाराज जी दे पवित्र दर्शन हन कि दर्शन करदिया दर्शना दी इच्छा बनी हुई है।
लख दरवेश गुरन सन्माना,
उरे भी दरवेश साई लोक सी भले लोक सन, तो कलगीधर जी ने इना नू भले लोक जान के दरवेश समझ के इना दा भी सतगुरु जी ने बड़ा सत्कार कीता है।
सैत मुरीदन बैठन ठाना,
उरे अपने मुरीदां दे समेत महाराज गुरु कलगीधर पातशाह जी दे दरबार विच बैठे हन।
पूजन करे वस्तु का,
महाराज सच्चे पातशाह जी पीर बुद्धू शाह जी नूं पुछण लगे, हां पीर जी कित्थों दे रहण वाले हो, ਕਿਥੋਂ ਦੇ ਬਸ ਵਸਣ ਵਾਲੇ ਹੋ, ਕਿਹੜਾ ਨਗਰ ਹੈ ਤੁਹਾਡਾ,
ਕਿਸ ਕਾਰਜ ਤੇ ਆਵਨਿਆ,
ਸਾਡੇ ਕੋਲ ਆਉਣ ਦਾ ਕੀ ਕਾਰਜ ਹੈ ਤੁਹਾਡਾ, ਕਿਸ ਕੰਮ ਕਰਕੇ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ।
ਹੈ ਕੌਣ ਕਿਆ ਨਾਮ ਤੁਹਾਰਾ,
ਕੌਣ ਹੋ ਤੁਸੀਂ ਔਰ ਤੁਹਾਡਾ ਕੀ ਨਾਮ ਹੈ,
ਕਹੋ ਪ੍ਰਸੰਗ ਆਪਣੋ ਸਾਰਾ,
ਤੁਸੀਂ ਆਪਣਾ ਸਾਰਾ ਪ੍ਰਸੰਗ ਸਾਨੂੰ ਕਹੋ, अपने बारे सब कुछ दसो, कित्थों आए हो, कित्थों दे रहण वाले हो, की ना है तुहाडा, इत्थे आउण दा की कारण है।
सुन कर जोरत बाक बखानो,
महाराज जी दे बचन सुन के पीर बुद्धू शाह जी उस वक्त बोले, कहण लगे,
सैयत जात दे की जानो,
महाराज जी मेरा जेड़ा ए शरीर है इहदी जेड़ी जाति है वो सैयद है। मुसलमाना विच सैयद जाति बड़ी सत्कार योग जाति हुई है मुसलमाना लई, जिवें हिंदुआं विच ब्राह्मण सत्कार योग हुंदे ने, इदां मुसलमाना च सैयद सत्कार योग हुंदे ने। तो ये कहण लगे, महाराज मेरी जिहड़ी इह शरीर दी जाति है वो सैयद है, सैयद जाति दे विच मेरे इस शरीर ने जन्म लिया है।
शहर सडोरे मैं कर आया, बुद्धू शाह नाम जग कै,
महाराज जी सडोरे शहर दे विच मैं रहिंदा हां। सडोरा उस वेले बड़ा विशाल शहर सी, हुण तां छोटा जिहा कस्बा ही रह गया सडोरा, पर किसे समय जदों पीर जी उत्थे रहिंदे सन पीर बुद्धू शाह जी दे समय बड़ा वड्डा शहर सी, नगर सी। कहिंदे महाराज शहर सडोरे दे विच मेरा घर है, ਔਰ ਮੈਨੂੰ ਸੈਯਦ ਪੀਰ ਬੁੱਧੂ ਸ਼ਾਹ ਕਹਿ ਕੇ ਸਾਰੇ ਬੁਲਾਉਂਦੇ ਹਨ।
ਮਹਿਮਾ ਸੁਣੀ ਕਨੀ ਬਹੁਤ ਦਿਨ ਤੇ
ਕਲਗੀਧਰ ਜੀ, ਮੈਂ ਤੁਹਾਡੀ ਬਹੁਤ ਦਿਨਾਂ ਤੋਂ ਮਹਿਮਾ ਸੁਣੀ ਹੈ, ਬੜਿਆਂ ਦਿਨਾਂ ਤੋਂ ਤੁਹਾਡਾ ਸਤਕਾਰ ਤੁਹਾਡਾ ਸੁਜਸ ਸੁਣਿਆ ਹੈ।
ਚੈਤ ਮਿਲਨ ਕੋ ਪ੍ਰੀਤੀ ਮਨ ਤੇ,
ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਪ੍ਰੀਤ ਜਾਗੀ ਹੋਈ। ਕਈ ਦਿਨਾਂ ਦਾ ਪਿਆਰ ਜਾਗਿਆ ਹੋਇਆ ਸੀ ਕਿ ਮੈਂ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਾਂ।
ਅਬ ਹਜ਼ੂਰ ਨੇ ਮੇਲਨ ਕੀਨਾ,
ਤੁਸੀਂ ਕਿਰਪਾ ਕੀਤੀ, ਦਇਆ ਕੀਤੀ ਹੈ, ਦਇਆ ਕਰਕੇ ਤੁਸੀਂ ਮੈਨੂੰ ਆਪਣੇ ਨਾਲ ਮੇਲ ਲਿਆ ਹੈ।
ਬਣੇ ਨਾ ਵਿਚਣਨ ਮੈਂ ਲੱਕ ਲੀਨ।
ਮਹਾਰਾਜ, ਮੈਂ ਇਹ ਗੱਲ ਜਾਣ ਲਈ ਹੈ ਕਿ ਹੁਣ ਤੁਹਾਡੇ ਨਾਲ ਜਿਹੜਾ ਮੇਰਾ ਮੇਲ ਹੋਇਆ ਨਾ, ਇਹ ਮੇਲ ਮੇਰੇ ਰਹਿੰਦੇ ਸਵਾਸਾਂ ਤੱਕ ਬਣਿਆ ਰਹੇਗਾ। ਹੁਣ ਮੈਂ ਤੁਹਾਡੇ ਤੋਂ ਕਦੇ ਵਿਛੜਾਂਗਾ ਨਹੀਂ। ਪੀਰ ਬੁੱਧੂ ਸ਼ਾਹ ਜੀ ਕਹਿੰਦੇ, ਮਹਾਰਾਜ ਇਹ ਜਿਹੜਾ ਮੇਲ ਹੋਇਆ ਆਪ ਜੀ ਨਾਲ ਅੱਜ, ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਇਹ ਮੇਲ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਵਿੱਚ ਬਣਿਆ ਰਹੇਗਾ। ਹੁਣ ਮੇਰਾ ਆਪ ਜੀ ਦੇ ਚਰਨਾਂ ਤੋਂ ਕਦੇ ਵਿਛੋੜਾ ਨਹੀਂ ਹੋਵੇਗਾ।
ਐਸੀ ਮਿਲਨੀ ਅਬ ਮਿਲ ਗਯੋ, ਲੈ ਦਰਸ਼ਨ ਕੋ ਮਨ ਦੇ ਦਿਓ।
ਮਹਾਰਾਜ, ਇਹੋ ਜੀ ਮਿਲਨੀ ਤੁਹਾਡੇ ਨਾਲ ਮਿਲ ਗਿਆ ਹਾਂ, ਇਹੋ ਜੀ ਮਿਲਨੀ ਤੁਹਾਡੇ ਨਾਲ ਮਿਲ ਗਿਆ ਕਿ ਤੁਹਾਡੇ ਦਰਸ਼ਨ ਕਰਕੇ ਮੈਂ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿੱਤਾ। ਤੁਹਾਡੇ ਦਰਸ਼ਨ ਕਰਦਿਆਂ ਹੀ, ਤੁਹਾਡੇ ਦੀਦਾਰ ਕਰਦਿਆਂ ਹੀ, ਦਰਸ਼ਨ ਲੈਂਦਿਆਂ ਹੀ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਦੇ ਦਿੱਤਾ, ਭੇਟ ਕਰ ਦਿੱਤਾ ਹੈ।
ਅਸ ਵਿਵਹਾਰ ਬਿਨਾਂ ਮੁਖ ਬੋਲੇ।
ਮਹਾਰਾਜ, ਇਸ ਵਿਵਹਾਰ ਨਾਲ ਬਿਨਾਂ ਮੁਖ ਤੋਂ ਕੁਝ ਬੋਲਿਆ,
ਹੋਏ ਚੁੱਕਿਓ ਤੂਰਨ ਬਿਨ ਤੋਲੇ।
ਮਹਾਰਾਜ, ਮੈਂ ਤੁਹਾਡਾ ਹੋ ਚੁੱਕਾ ਹਾਂ, ਹਾਲਾਂਕਿ ਕੁਝ ਤੁਹਾਡੇ ਨਾਲ ਗੱਲ ਨਹੀਂ ਕੀਤੀ, ਸਿਰਫ ਦਰਸ਼ਨ ਹੀ ਕੀਤੇ ਨੇ ਆ ਕੇ, ਤੇ ਦਰਸ਼ਨ ਕਰਦਿਆਂ ਹੀ ਮਹਾਰਾਜ ਮੈਂ ਆਪਣਾ ਮਨ ਤੁਹਾਡੇ ਚਰਨਾਂ ਚ ਭੇਟ ਕਰ ਦਿੱਤਾ। ਤੇ ਸਿੱਖ ਵਾਸਤੇ ਸਭ ਤੋਂ ਪਹਿਲਾ ਕਰਤੱਵੀ ਇਹ ਹੈ ਕਿ ਸਿੱਖ ਜਦੋਂ ਵੀ ਆਪਣੇ ਮਾਲਕ ਦੇ ਚਰਨਾਂ ਵਿੱਚ ਆਵੇ, ਆਪਣਾ ਮਨ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦੇਵੇ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹ ਕਿਤੇ ਇੱਕੋ ਪੰਗਤੀ ਮਹਾਰਾਜ ਜੀ ਦੀ ਸਾਡੇ ਜੀਵਨ ਵਿੱਚ ਵਸ ਜਾਏ ਤੇ ਇਹਨੇ ਨਾਲ ਹੀ ਕਲਿਆਣ ਹੋ ਸਕਦਾ। ਪੀਰ ਬੁੱਧੂ ਸ਼ਾਹ ਜੀ ਜਾਣਦੇ ਸਨ ਇਸ ਮਰਿਆਦਾ ਨੂੰ, ਕਹਿੰਦੇ ਮਹਾਰਾਜ ਹਾਲਾਂਕਿ ਤੁਹਾਡੇ ਨਾਲ ਮੈਂ ਕੋਈ ਬਚਨ ਨਹੀਂ ਕੀਤਾ, ਪਰ ਬਿਨਾਂ ਬਚਨ ਕੀਤਿਆਂ ਹੀ ਮੈਂ ਇਸ ਵਿਵਹਾਰ ਨਾਲ ਆਪ ਜੀ ਦੇ ਚਰਨਾਂ ਵਿੱਚ ਆਪਣਾ ਮਨ ਭੇਟ ਕੀਤਾ ਹੈ।
ਜਿਸ ਤੇ ਫੇਰ ਨਾ ਫਿਰ ਨਾ ਹੋਏ,
ਇਹੋ ਜਿਹਾ ਆਪ ਜੀ ਦੇ ਚਰਨਾਂ ਵਿੱਚ ਮੈਂ ਆਪਣਾ ਆਪ ਸਮਰਪਣ ਕੀਤਾ ਹੈ ਕਿ ਹੁਣ ਮੈਂ ਮਹਾਰਾਜ ਤੁਹਾਡੇ ਚਰਨਾਂ ਤੋਂ ਵਿਛੜਾਂਗਾ ਨਹੀਂ, ਹੁਣ ਮੈਂ ਆਪਣਾ ਮਨ ਤੁਹਾਡੇ ਤੋਂ ਫੇਰਾਂਗਾ ਨਹੀਂ।
ਬਹੁ ਦਿਨ ਕੋ ਦਰਦ ਦੁੱਖ ਖੋਏ।
ਮਹਾਰਾਜ, ਬਹੁਤ ਸਾਰੇ ਦਿਨਾਂ ਦਾ ਜਿਹੜਾ ਮੇਰਾ ਦਲਿੱਦਰੀ ਦਾ ਦੁੱਖ ਸੀ ਨਾ, ਉਹ ਮੇਰਾ ਦੂਰ ਹੋ ਗਿਆ। ਜਾਂ ਇਸ ਤਰ੍ਹਾਂ ਕਹਿ ਲਓ ਕਿ ਮਹਾਰਾਜ ਮੈਂ ਬੜੇ ਛਿਲੇ ਕੱਟੇ ਨੇ, ਬੜੇ ਜਾਪ ਜਪੇ ਨੇ, ਬੜੇ ਸਤਿਪੁਰਖਾਂ ਦੀ ਸੰਗਤ ਕੀਤੀ ਆ, ਉਹਨਾਂ ਦੇ ਬਚਨ ਸੁਣੇ, ਕਮਾਏ ਨੇ, ਅੱਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਉਹਨਾਂ ਸਾਰੇ ਜਪ ਤਪ ਦੇ ਕਰਮਾਂ ਦਾ ਫਲ ਪ੍ਰਾਪਤ ਹੋ ਗਿਆ। ਮੇਰੀ ਸਾਰੀ ਤਪੱਸਿਆ ਦਾ ਫਲ ਅੱਜ ਤੁਹਾਡੇ ਦੀਦਾਰ ਕਰਕੇ ਮੈਨੂੰ ਪ੍ਰਾਪਤ ਹੋ ਗਿਆ। ਇਸ ਕਰਕੇ ਮਹਾਰਾਜ ਮੇਰੇ ਜਿੰਨੇ ਦਲਿੱਦਰ ਸਨ, ਜਿੰਨੇ ਦੁੱਖ ਸਨ, ਅੱਜ ਦੂਰ ਹੋ ਗਏ ਨੇ।
ਉਕਤ ਜੁਗਤ ਸਤਿਗੁਰ ਜਬ ਸੁਣੇ।
ਪੀਰ ਬੁੱਧੂ ਸ਼ਾਹ ਨੇ ਜਦੋਂ ਇਸ ਤਰ੍ਹਾਂ ਬਚਨ ਕਹੇ, ਇਹਨਾਂ ਦੀ ਉਕਤੀ ਜੁਗਤੀ, ਇਹਨਾਂ ਦੇ ਗੱਲ ਕਰਨ ਦਾ ਢੰਗ, ਉਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਜਦੋਂ ਵੇਖਿਆ,
ਰੀਜ ਮੋਜ ਕਰਨਾ ਕੀ ਘਨੇ।
ਮਹਾਰਾਜ ਜੀ ਬੜੇ ਮੌਜ ਵਿੱਚ ਆ ਗਏ। ਪੀਰ ਬੁੱਧੂ ਸ਼ਾਹ ਦਾ ਹੁਣ ਦੀਵਾ ਬਣਿਆ ਹੋਇਆ ਸੀ, ਤੇਲ ਵੀ ਪਿਆ ਹੋਇਆ, ਬੱਤੀ ਵੀ ਪਈ ਹੋਈ ਹੈ, ਬਸ ਜੋਤੀ ਪ੍ਰਚੰਡ ਕਰਨੀ ਸੀ, ਉਹ ਕਲਗੀਧਰ ਨੇ ਕਰ ਦੇਣੀ ਆਪਣੀ ਖੁਸ਼ੀ ਵਿੱਚ ਆ ਕੇ। ਤੋ ਕਲਗੀਧਰ ਪਾਤਸ਼ਾਹ ਨੇ ਬੜੀਆਂ ਖੁਸ਼ੀਆਂ ਕੀਤੀਆਂ ਪੀਰ ਬੁੱਧੂ ਸ਼ਾਹ ਤੇ, ਬੜਾ ਰੀਝੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
ਗੁਰਦਰਬਾਰ ਰਿਹਾ ਲੱਗ ਜਾਵਤ,
ਜਦੋਂ ਤੱਕ ਸਤਿਗੁਰਾਂ ਦਾ ਦਰਬਾਰ ਲੱਗਾ ਰਿਹਾ, ਇਹ ਬੈਠੇ ਰਹੇ ਤੇ ਬਚਨ ਬਿਲਾਸ ਹੁੰਦੇ ਰਹੇ।
ਲੇਤ ਰਹੋ ਦਰਸ਼ਨ ਕੋ ਤਾਵਦ,
ਉਦੋਂ ਤੱਕ ਮਹਾਰਾਜ ਜੀ ਦੇ ਦਰਸ਼ਨ ਕਰਦੇ ਰਹੇ ਨਾਲੇ ਬਚਨ ਹੁੰਦੇ ਰਹੇ। ਪੀਰ ਬੁੱਧੂ ਸ਼ਾਹ ਨੇ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਪਰਮਾਤਮਾ ਔਰ ਇਸ ਜੀਵ ਦਾ ਮੇਲ ਕਿਵੇਂ ਹੋ ਸਕਦਾ, ਇਹ ਜੀਵ ਤੇ ਪਰਮਾਤਮਾ ਕਿਵੇਂ ਮਿਲ ਸਕਦੇ ਨੇ, ਇਹਨਾਂ ਦਾ ਮੇਲ ਕਿਵੇਂ ਹੋ ਸਕਦਾ। ਤੋ ਕਲਗੀਧਰ ਜੀ ਨੇ ਬਚਨ ਕੀਤਾ, ਆਖਿਆ ਪੀਰ ਜੀ ਜਿਵੇਂ ਰਾਤ ਤੇ ਦਿਨ ਦਾ ਮੇਲ ਹੁੰਦਾ। ਕਹਿੰਦਾ ਮਹਾਰਾਜ ਰਾਤ ਤੇ ਦਿਨ ਦਾ ਮੇਲ ਤਾਂ ਹੁੰਦਾ ਹੀ ਨਹੀਂ, ਰਾਤ ਆ ਜਾਏ ਤਾਂ ਦਿਨ ਚੱਲਿਆ ਜਾਂਦਾ, ਦਿਨ ਆ ਜਾਏ ਤਾਂ ਰਾਤ ਚਲੀ ਜਾਂਦੀ, ਇਹਨਾਂ ਦਾ ਤਾਂ ਮੇਲ ਹੀ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਬਸ ਇਹੀ ਮੇਲ ਹੈ ਕਿ ਜਿਵੇਂ ਦਿਨ ਦੇ ਆਉਂਦਿਆਂ ਰਾਤ ਚਲੀ ਜਾਂਦੀ ਹੈ ਤੇ ਰਾਤ ਦੇ ਆਉਂਦਿਆਂ ਦਿਨ ਚੱਲਿਆ ਜਾਂਦਾ ਹੈ, ਇੱਦਾਂ ਜਦੋਂ ਇਹ ਜੀਵ ਪਰਮਾਤਮਾ ਵਿੱਚ ਮਿਲ ਜਾਂਦਾ ਤੇ ਫਿਰ ਇਹਦਾ ਜੀਵ ਭਾਵ ਖਤਮ ਹੋ ਜਾਂਦਾ, ਇਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ, ਪਰਮੇਸ਼ਰ ਰੂਪ ਹੀ ਹੋ ਜਾਂਦਾ। ਇਸ ਕਰਕੇ ਇਹੋ ਜਿਹਾ ਮੇਲ ਹੈ, ਇਹਦੇ ਅੰਦਰੋਂ ਆਪਣਾ ਜੀਵ ਭਾਵ ਖਤਮ ਹੋਵੇ ਤੇ ਈਸ਼ਵਰ ਦਾ ਈਸ਼ਵਰ ਭਾਵ ਖਤਮ ਹੋ ਜਾਏ, ਜੀਵ ਦਾ ਜੀਵ ਭਾਵ ਤੇ ਈਸ਼ਵਰ ਦਾ ਈਸ਼ਵਰ ਭਾਵ ਦੋਵੇਂ ਖਤਮ ਹੋ ਜਾਣ ਤੇ ਜੀਵ ਦੇ ਅੰਦਰ ਜਿਹੜੀ ਚੇਤਨ ਸੱਤਾ ਤੇ ਈਸ਼ਵਰ ਅੰਦਰ ਜਿਹੜੀ ਚੇਤਨ ਸੱਤਾ ਹੈ ਉਹ ਜਦੋਂ ਇੱਕ ਮਿਕ ਹੋ ਜਾਂਦੀ ਤੇ ਉਹਨੂੰ ਕਹਿੰਦੇ ਨੇ ਬ੍ਰਹਮ, ਉਹ ਫਿਰ ਬ੍ਰਹਮ ਰੂਪ ਹੀ ਹੋ ਜਾਂਦਾ ਹੈ, ਪਰਮੇਸ਼ਰ ਰੂਪ ਹੀ ਹੋ ਜਾਂਦਾ। ਏਦਾਂ ਮਹਾਰਾਜ ਜੀ ਨੇ ਕੁਝ ਬਚਨ ਪੀਰ ਬੁੱਧੂ ਸ਼ਾਹ ਜੀ ਨੂੰ ਸੁਣਾਏ ਤੇ ਜਿਨ੍ਹਾਂ ਨੂੰ ਸੁਣ ਕੇ ਪੀਰ ਜੀ ਨੇ ਉਹਨਾਂ ਬਚਨਾਂ ਦੀ ਕਮਾਈ ਕੀਤੀ।
ਦੀਵਾਨ
ਦੀ ਸਮਾਪਤੀ ਕਰਕੇ ਮਹਾਰਾਜ ਜੀ ਆਪਣੀ ਸਭਾ ਵਿੱਚੋਂ ਉੱਠੇ ਨੇ, ਉੱਠ ਕੇ ਮਹਾਰਾਜ ਗੁਰੂ ਕਲਗੀਧਰ ਜੀ ਇਕਾਂਤ ਵਿੱਚ ਆ ਗਏ ਹਨ।
ਸਭ ਨਿਜ ਥਾਨ ਗਏ ਅਰਖੰਤ,
ਜਿੰਨੇ ਸੇਵਕ ਸਨ ਸਿੱਖ ਸਨ ਸਾਰੇ ਆਪੋ ਆਪਣੀਆਂ ਥਾਵਾਂ ਵੱਲ ਆਪਣੀ ਖੁਸ਼ੀ ਦੇ ਨਾਲ ਬੜੇ ਆਨੰਦ ਨਾਲ ਵਾਪਸ ਗਏ ਹਨ।
ਨੰਦ ਚੰਦ ਕੋ ਕਯੋ ਸੁਣਾਏ ਸੈਯਦ ਕੀ ਸੁਦਲੀ ਜੈ ਜਾਏ।
ਮਹਾਰਾਜ ਜੀ ਨੇ ਭਾਈ ਨੰਦ ਚੰਦ ਜੀ ਦੀ ਡਿਊਟੀ ਲਾਈ, ਆਖਿਆ ਦੀਵਾਨ ਜੀ ਬੜੀ ਉੱਚੀ ਅਵਸਥਾ ਵਾਲੇ ਨੇ ਪੀਰ ਸੈਯਦ ਜੀ, ਬੁੱਧੂ ਸ਼ਾਹ ਜੀ ਸੜੋਰੇ ਤੋਂ ਆਏ ਨੇ, ਉਹਨਾਂ ਦੇ ਨਾਲ ਉਹਨਾਂ ਦੇ ਮੁਰੀਦ ਚੇਲੇ ਵੀ ਨੇ ਤੇ ਤੁਸੀਂ ਉਹਨਾਂ ਦੀ ਸੁੱਧ ਸਾਰ ਲਵੋ, ਜਾ ਕੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਾ ਆਵੇ।
ਆਛੇ ਥਾਨ ਕਰਾਏ ਨਵੇਸ਼,
ਉਹਨਾਂ ਦਾ ਭਲੀ ਥਾਂ ਤੇ ਜਾ ਕੇ ਡੇਰਾ ਕਰਵਾਓ।
ਖਾਨ ਪਾਨ ਪਹੁੰਚਾਏ ਅਸ਼ੇਸ਼,
ਖਾਨ ਪਾਨ ਵਾਸਤੇ ਜੋ ਚਾਹੀਦਾ, ਜੇ ਲੰਗਰ ਪੱਕਿਆ ਚਾਹੀਦਾ ਪੱਕਿਆ ਭੇਜ ਦਿਓ, ਜੋ ਰਸਤਾ ਬਸਤਾ ਮੰਗਦੇ ਨੇ ਤਾਂ ਰਸਤਾ ਬਸਤਾ ਭੇਜ ਦਿਓ।
ਰਿੰਦ ਮੁਰੀਦ ਸੰਗ ਜਿਸ ਐ,
ਤੇ ਪੀਰ ਬੁੱਧੂ ਸ਼ਾਹ ਜੀ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਮੁਰੀਦ ਵੀ ਆਏ ਹੋਏ ਨੇ।
ਗੁਰ ਘਰ ਮੈਂ ਸ਼ਰਧਾ ਉਰ ਲੈ,
ਉਹਨਾਂ ਦੇ ਮਨ ਵਿੱਚ ਗੁਰੂ ਘਰ ਦੀ ਸ਼ਰਧਾ ਹੈ, ਗੁਰੂ ਘਰ ਦਾ ਪਿਆਰ ਹੈ।
ਸੁਣ ਦੀਵਾਨ ਸਭ ਵਸਤ ਪਹੁੰਚਾਏ,
ਪੀਰ ਬੁੱਧੂ ਸ਼ਾਹ ਜੀ ਨੇ ਉਸ ਵਕਤ ਦੀਵਾਨ ਆਨੰਦ ਚੰਦ ਜੀ ਨੇ ਪੀਰ ਬੁੱਧੂ ਸ਼ਾਹ ਜੀ ਵਾਸਤੇ ਜੋ ਜੋ ਸਾਜੋ ਸਮਾਨ ਚਾਹੀਦਾ ਸੀ ਸਭ ਕੁਝ ਉਹਨਾਂ ਕੋਲ ਪਹੁੰਚਦਾ ਕੀਤਾ ਹੈ।
ਸੁੱਖ ਸਮੇਤ ਨਿਸ ਤਿਨੋਂ ਬਿਤਾਏ,
ਸੁੱਖ ਦੇ ਸਹਿਤ ਪੀਰ ਬੁੱਧੂ ਸ਼ਾਹ ਜੀ ਨੇ ਰਾਤ ਬਤੀਤ ਕੀਤੀ ਹੈ।
ਰਾਤ ਹੋਤ ਗੁਰ ਚੜੇ ਅਖੇਰ,
ਅਗਲਾ ਦਿਨ ਹੋਇਆ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੜੇ ਹਨ।
ਜੁਰੇ ਬਾਜ ਸਮਾਜ ਬਡੇਰ,
ਸਾਰਾ ਸਾਜ ਬਾਜ ਲੈ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਗਏ ਹਨ।
ਪਾਂਚੋਂ ਪ੍ਰਾਤ ਤੁਰੰਗ ਅਰੂਡੇ,
ਮਹਾਰਾਜ ਜੀ ਦੇ ਪੰਜੇ ਭਰਾ ਉਹ ਸਤਿਗੁਰਾਂ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਗਏ ਹਨ।
ਗਮਨੇ ਬਨ ਗੁ ਸੈਨ ਸੰਗ ਗਮਨੇ ਬਨ ਗੁਡੇ,
ਔਰ ਫੌਜਾਂ ਦੇ ਸਹਿਤ ਬੜੇ ਸੰਘਣੇ ਜੰਗਲ ਦੇ ਵਿੱਚ ਘੋੜਿਆਂ ਤੇ ਸਵਾਰ ਹੋ ਕੇ ਗਏ ਹਨ।
ਕਬ ਸਤਿਗੁਰ ਆਰ ਹੋਏ ਮਤੰਗ,
ਗੁਰੂ ਕਲਗੀਧਰ ਦੇ ਮਨ ਦੀ ਮੌਜ ਹੈ, ਕਦੇ ਮਹਾਰਾਜ ਜੀ ਘੋੜੇ ਤੇ ਸਵਾਰ ਹੁੰਦੇ ਨੇ, ਕਦੇ ਮਹਾਰਾਜ ਜੀ ਦੇ ਮਨ ਦੀ ਮੌਜ ਆਉਂਦੀ ਹੈ ਤੇ ਹਾਥੀ ਤੇ ਸਵਾਰ ਹੁੰਦੇ ਨੇ।
ਕਬਹੋ ਚੰਚਲ ਬਲੀ ਤੁਰੰਗ,
ਕਦੇ ਮਹਾਰਾਜ ਜੀ ਬੜਾ ਬਲੀ ਤੇ ਚੰਚਲ ਘੋੜਾ ਉਹਦੇ ਤੇ ਚੜ ਕੇ ਸਵਾਰ ਹੋ ਕੇ ਜਾਂਦੇ ਨੇ।
ਸੁਣੈ ਸ਼ੋਰ ਸੁਣੈ ਸ਼ੇਰ ਤਿਤਕੋ ਚੜ ਗਾਵੈ,
ਮਹਾਰਾਜ ਜੀ ਸੁਣਦੇ ਨੇ ਕਿ ਜੇ ਕਿਸੇ ਇਲਾਕੇ ਵਿੱਚ ਸ਼ੇਰ ਹੈ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ੇਰ ਦਾ ਸ਼ਿਕਾਰ ਖੇਡਣ ਵਾਸਤੇ ਉਧਰ ਨੂੰ ਚਲੇ ਜਾਂਦੇ ਨੇ।
ਨਿਜ ਸੁਪਟਨ ਕੋ ਕਹਿ ਤੂੰ ਆਵੈ,
ਔਰ ਆਪਣੇ ਸੂਰਮਿਆਂ ਨੂੰ ਵੀ ਕਹਿ ਕੇ ਉਹਨਾਂ ਪਾਸੋਂ ਸ਼ਿਕਾਰ ਮਹਾਰਾਜ ਜੀ ਖਿਡਵਾਉਂਦੇ ਨੇ। ਸ਼ਿਕਾਰ ਖੇਡਣ ਦਾ ਮਤਲਬ ਸੀ ਕਿ ਸ਼ਸਤਰ ਚਲਾਉਣ ਦਾ ਅਭਿਆਸ ਵੀ ਹੋ ਜਾਏ, ਕਿ ਸ਼ਸਤਰ ਕਿਵੇਂ ਚਲਾਉਣੇ ਨੇ ਉਹਨਾਂ ਦਾ ਅਭਿਆਸ ਵੀ ਹੋ ਜਾਏ ਔਰ ਉਹਨਾਂ ਅੰਦਰ ਮਾਰਨ ਕੱਟਣ ਦੀ ਬਿਰਤੀ ਬਣ ਜਾਏ। ਇਸ ਕਰਕੇ ਸਤਿਗੁਰੂ ਜੀ ਆਪਣੇ ਸੂਰਮਿਆਂ ਪਾਸੋਂ ਵੀ ਸ਼ਿਕਾਰ ਖਿਡਵਾਉਂਦੇ ਹਨ।
ਅਨੇਕ ਜਾਤ ਕੇ ਮ੍ਰਿਗ ਸਮਦਾਇਆ,
ਅਨੇਕਾਂ ਜਾਤੀਆਂ ਦੇ ਹਿਰਨ ਵੀ ਕਈ ਜਾਤਾਂ ਦੇ ਨੇ, ਕਿਤੇ ਸਫੇਦ ਹਿਰਨ ਨੇ, ਕਾਲੇ ਹਿਰਨ ਨੇ, ਬਾਰਾਂ ਸਿੰਘੇ ਨੇ, ਕਿਤੇ ਸੁਨਹਿਰੀ ਹਿਰਨ ਨੇ, ਏਦਾਂ ਭਾਂਤ ਭਾਂਤ ਦੇ ਹਿਰਨ ਨੇ। ਉਹਨਾਂ ਹਿਰਨਾਂ ਦਾ ਮਿਰਗਾਂ ਦਾ ਮਹਾਰਾਜ ਜੀ ਸ਼ਿਕਾਰ ਖੇਡਦੇ ਹਨ।
ਰੋਜ਼ ਚੰਖਾਰ ਨਕੇਤਕ ਆਇਆ,
ਕਈ ਰੋਜ਼ ਤੇ ਕਈ ਚੰਖਾਰ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਸਾਹਮਣੇ ਆਉਂਦੇ ਹਨ।
ਸ਼ੇਰ ਇੱਕ ਦੋ ਆਪ ਰੰਜ ਚੋਗ ਕੇਤਕ ਆਇਆ, ਹਤੈ ਸ਼ੇਰ ਇੱਕ ਦੋਏ ਜਬ ਚੜੈ।
ਜਦੋਂ ਮਹਾਰਾਜ ਜੀ ਚੜਦੇ ਨੇ ਸ਼ਿਕਾਰ ਖੇਡਣ ਵਾਸਤੇ, ਜਿੱਥੇ ਹਿਰਨਾਂ ਨੂੰ ਮਾਰਦੇ ਨੇ ਉੱਥੇ ਕਈ ਵਾਰੀ ਇੱਕ ਸ਼ੇਰ, ਕਈ ਵਾਰੀ ਦੋ ਦੋ ਸ਼ੇਰ ਵੀ। ਇਧਰਲੇ ਇਲਾਕੇ ਚ ਸ਼ੇਰ ਬਹੁਤ ਜ਼ਿਆਦਾ ਸਨ, ਤੋ ਜਿਹੜੇ ਆਮ ਲੋਕਾਂ ਦੇ ਵਾਸਤੇ ਭੈਦਾਇਕ ਵੀ ਸੀ, ਉਹਨਾਂ ਨੂੰ ਮਹਾਰਾਜ ਜੀ ਮਾਰਦੇ ਨੇ, ਸ਼ਿਕਾਰ ਖੇਡਦੇ ਨੇ।
ਭੈਦਾਇਕ ਬਨ ਬੀਨਤ ਕੜੈ,
ਜਿਹੜੇ ਬੜੇ ਡਰ ਦੇਣ ਵਾਲੇ ਭੈਦਾਇਕ ਨੇ, ਲੋਕਾਂ ਨੂੰ ਤੰਗ ਕਰਦੇ ਨੇ, ਉਹਨਾਂ ਜੰਗਲੀ ਜਾਨਵਰਾਂ ਨੂੰ ਮਹਾਰਾਜ ਜੀ ਮਾਰਦੇ ਹਨ।
ਇੱਕ ਜਾਮ ਜੁਗ ਜਾਮ ਬਿਹਾਰੈ,
ਕਈ ਵਾਰ ਇੱਕ ਪਹਿਰ ਤੱਕ ਸ਼ਿਕਾਰ ਖੇਡਦੇ ਨੇ, ਕਈ ਵਾਰੀ ਦੋ ਦੋ ਪਹਿਰ ਤੱਕ ਮਹਾਰਾਜ ਜੀ ਸ਼ਿਕਾਰ ਖੇਡਦੇ ਨੇ।
ਜਿੱਤ ਕਿਤ ਖੇਲ ਤਰੋਰ ਪਸਾਰੈ,
ਕਿੱਧਰ ਮਹਾਰਾਜ ਜੀ ਸ਼ਿਕਾਰ ਖੇਡਦੇ ਨੇ। ਔਰ ਜਦੋਂ ਜੰਗਲ ਵਿੱਚ ਜਾਂਦੇ ਨੇ ਸ਼ਿਕਾਰ ਖੇਡਣ, ਸੂਰਮੇ ਤੇ ਬੜਾ ਸ਼ੋਰ ਮਚਦਾ ਹੈ।
ਵੱਡ ਬਾਜ ਰਣਜੀਤ ਨਗਾਰਾ, ਦੂਰ ਦੂਰ ਲਗ ਸੁਣੈ ਉਦਾਰਾ।
ਗੁਰੂ ਜੀ ਦਾ ਰਣਜੀਤ ਨਗਾਰਾ ਵੱਜਦਾ, ਦੂਰ ਦੂਰ ਤੱਕ ਮਹਾਰਾਜ ਜੀ ਦਾ ਰਣਜੀਤ ਨਗਾਰਾ ਵੱਜਦਾ, ਜਿਹਦੀ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ, ਪਹੁੰਚਦੀ ਹੈ।
ਭਈ ਦੁਪਹਿਰੇ ਲਗ ਗੁਰ ਆਵੈ,
ਜਦੋਂ ਦੁਪਹਿਰਾ ਢਲ ਜਾਂਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਆਉਂਦੇ ਨੇ।
ਭੋਜਨ ਕਰ ਆਰਾਮ ਕੋ ਪਾਵੈ,
ਭੋਜਨ ਕਰਕੇ ਫਿਰ ਗੁਰੂ ਕਲਗੀਧਰ ਜੀ ਆਰਾਮ ਕਰਦੇ ਹਨ।
ਸੋਚ ਇਸ਼ਨਾਨ ਕਰੈ ਤਿਸ ਬੀਰਾ,
ਤੋ ਦੁਪਹਿਰ ਸ਼ਾਮ ਦੇ ਸਮੇਂ ਮਹਾਰਾਜ ਜੀ ਸੋਚ ਇਸ਼ਨਾਨ ਕਰਦੇ ਹਨ।
ਦੇਖ ਦੇਖ ਦਰਸ਼ਨ ਅਰ ਦਲ ਕੋ, ਸਕਲ ਦੂਨ ਬੈ ਬਰਨੈ ਬਲ ਕੋ।
ਜਿਹੜਾ ਵੀ ਸਤਿਗੁਰਾਂ ਦੇ ਦਰਸ਼ਨ ਕਰਦਾ ਤੇ ਮਹਾਰਾਜ ਜੀ ਦੇ ਦਲ ਨੂੰ ਵੇਖਦਾ, ਫੌਜਾਂ ਨੂੰ ਵੇਖਦਾ, ਸਾਰੀ ਦੂਨ ਦੇ ਜਿਹੜੇ ਲੋਕ ਨੇ ਇਲਾਕਿਆਂ ਦੇ ਵਿੱਚ, ਉਹ ਮਹਾਰਾਜ ਜੀ ਦੇ ਦਲ ਦੇ ਔਰ ਸਤਿਗੁਰਾਂ ਦੀ ਸੂਰਮਤਾਈ ਦੇ ਚਰਚੇ ਕਰਦੇ ਹਨ।
ਪੁਰ ਸ਼੍ਰੀ ਨਗਰ ਰਾਜ ਕੋ ਕਰੇ, ਫਤਿਹ ਸ਼ਾਹ ਤੇ ਨਾਮ ਉਚਰੇ।
ਖਾਲਸਾ ਜੀ ਇੱਧਰ ਹੀ ਕੁਝ ਦੂਰੀ ਤੇ ਪੌਂਟਾ ਸਾਹਿਬ ਦੀ ਹੱਦ ਜਿਹੜੀ ਹੈ ਉਹ ਗੜਵਾਲ ਰਿਆਸਤ ਸੀ ਪਰਲੇ ਪਾਸੇ, ਤੋ ਗੜਵਾਲ ਰਿਆਸਤ ਦੀ ਜਿਹੜੀ ਰਾਜਧਾਨੀ ਉਹ ਸ਼੍ਰੀ ਨਗਰ ਹੈ। ਸ਼੍ਰੀ ਨਗਰ ਵਿੱਚ ਰਾਜਾ ਫਤਿਹ ਸ਼ਾਹ ਰਹਿੰਦਾ ਸੀ। ਰਾਜਾ ਫਤਿਹ ਸ਼ਾਹ ਜੋ ਸ਼੍ਰੀ ਨਗਰ ਦੇ ਵਿੱਚ ਰਾਜ ਕਰਦਾ ਹੈ,
ਤੇ ਸਮੀਪ ਬੋ ਜਾਏ ਕਹੰਤੇ, ਸਤਿਗੁਰ ਜੋਧੇ ਅਤ ਬਲਵੰਤੇ।
ਕਈ ਲੋਕ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਦੱਸਦੇ ਨੇ, ਕਹਿੰਦੇ ਰਾਜਾ ਫਤਿਹ ਸ਼ਾਹ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇਰੇ ਰਾਜ ਦੀ ਹੱਦ ਤੇ ਆਪਣਾ ਕਿਲਾ ਬਣਾਇਆ, ਔਰ ਉਹ ਬੜੇ ਬਲਵਾਨ ਨੇ, ਬੜੇ ਯੋਧੇ ਤੇ ਸੂਰਮੇ ਹਨ।
ਸੁੰਦਰ ਮੰਦਰ ਗੁਣਨ ਸਰੂਪ,
ਔਰ ਉਹ ਬੜੇ ਸੁੰਦਰ ਨੇ, ਗੁਣਾਂ ਦੇ ਸਰੂਪ ਹਨ, ਬੇਅੰਤ ਗੁਣਾਂ ਦੇ ਮਾਲਕ ਹਨ।
ਸੁਣਿਓ ਮਦਨ ਅਤ ਹੋਏ ਅਨੂਪ,
ਸੁਣਿਆ ਕਿ ਕਾਮਦੇਵ ਵੀ ਉਹਨਾਂ ਦੀ ਸੁੰਦਰਤਾ ਦੀ ਬਰਾਬਰੀ ਨਹੀਂ ਕਰ ਸਕਦਾ, ਇਤਨੇ ਸੁੰਦਰ ਹਨ।
ਅਪਰ ਨ ਜਗ ਮੈਂ ਪਈਤ ਕੋਈ,
ਉਹਨਾਂ ਵਰਗਾ ਇਸ ਜਗਤ ਵਿੱਚ ਕੋਈ ਨਜ਼ਰ ਨਹੀਂ ਆਉਂਦਾ, ਕੋਈ ਨਹੀਂ ਦਿਸਦਾ।
ਰੁਚਰ ਸਰੀਰ ਹੋਏ ਸਮਝੋਏ,
ਇਹੋ ਜਿਹਾ ਰੁਚਰ ਸਰੀਰ ਉਹਨਾਂ ਦਾ ਹੈ, ਸੁੰਦਰਤਾ ਉਹਨਾਂ ਵਿੱਚ ਹੈ, ਇਹੋ ਜੀ ਸੁੰਦਰਤਾ ਇਹੋ ਜੀ ਰੁਚਰਤਾ ਕਿਤੇ ਨਹੀਂ ਹੈ।
ਅਦਕ ਸੁਸ਼ੀਲ ਵੀਰਤਾ ਭਰਿਓ,
ਬੜੇ ਸੁਸ਼ੀਲ ਨੇ, ਉਹਨਾਂ ਦੇ ਅੰਦਰ ਵੀਰਤਾਈ ਦੇ ਗੁਣ ਭਰੇ ਹੋਏ ਨੇ, ਵੀਰ ਰਸ ਦੇ ਨਾਲ ਉਹ ਭਰੇ ਹੋਏ ਸੂਰਮੇ ਹਨ।
ਕਰਾਮਾਤ ਪੂਰਨ ਦੁੱਖ ਦਰਿਓ।
ਕਰਾ ਮਾਤਾ ਵਿੱਚ ਵੀ ਪੂਰਨ ਨੇ, ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਨੇ, ਉਹਨਾਂ ਦੇ ਦੁੱਖਾਂ ਨੂੰ ਦਲ ਮਲ ਦਿੰਦੇ ਹਨ।
ਇਤਿਹਾਸਕ ਜਸ ਕਹਿ ਸਭ ਕੋਈ।
ਇੱਦਾਂ ਸ਼੍ਰੀ ਨਗਰ ਦੇ ਰਾਜੇ ਫਤਿਹ ਸ਼ਾਹ ਦੇ ਕੋਲ ਆ ਕੇ ਲੋਕ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਸ ਕਰਦੇ ਤੇ ਸੁਣਾਉਂਦੇ ਨੇ।
ਸੁਣਿਓ ਨਰਿਪ ਰੁਚ ਮਿਲ ਬੇ ਹੋਏ।
ਰਾਜੇ ਫਤਿਹ ਸ਼ਾਹ ਨੇ ਜਦੋਂ ਮਹਾਰਾਜ ਜੀ ਦਾ ਜਸ ਸੁਣਿਆ, ਇਹਦੇ ਮਨ ਵਿੱਚ ਵੀ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਜਾਗ ਪਈ, ਇਹਦੇ ਮਨ ਵਿੱਚ ਵੀ ਮਹਾਰਾਜ ਜੀ ਦੇ ਦੀਦਾਰ ਕਰਨ ਦਾ ਫੁਰਨਾ ਜਾਗ ਪਿਆ।
ਸਗਰੀ ਸੈਨ ਬਟੋਰਨ ਕੀਨ।
ਇਹਨੇ ਆਪਣੀਆਂ ਸਾਰੀਆਂ ਫੌਜਾਂ ਇਕੱਠੀਆਂ ਕੀਤੀਆਂ ਵੀ ਚਲੋ ਸਾਡੇ ਰਾਜ ਦੀ ਹੱਦ ਦੇ ਉੱਤੇ ਏਡੇ ਵੱਡੇ ਮਹਾਂਪੁਰਖ ਅਵਤਾਰੀ ਪੁਰਖ ਆਏ ਨੇ ਤੇ ਸਾਨੂੰ ਵੀ ਉਹਨਾਂ ਦੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ। ਤੋ ਰਾਜਾ ਫਤਿਹ ਸ਼ਾਹ ਨੇ ਆਪਣੀਆਂ ਸਾਰੀਆਂ ਫੌਜਾਂ ਇਕੱਠੀਆਂ ਕੀਤੀਆਂ।
ਅਦਕੇ ਕੋਰਨ ਸੰਗੈ ਲੀਨ।
ਬਹੁਤ ਸਾਰੀਆਂ ਪਿਟਾਵਾਂ, ਬਹੁਤ ਸਾਰੀਆਂ ਵਸਤੂਆਂ ਲੈ ਕੇ ਆਇਆ ਹੈ।
ਫਤਿਹ ਸ਼ਾਹ ਹੋਏ ਤਿਆਰ ਮਹੀਪਾ।
ਬਹੁਤ ਸਾਰੀਆਂ ਪਿਟਾਵਾਂ ਲੈ ਕੇ ਰਾਜਾ ਫਤਿਹ ਸ਼ਾਹ ਤਿਆਰ ਹੋਇਆ।
ਆਇਓ ਮਿਲ ਬੇਤ ਸਮੀਪਾ।
ਧਰ ਜੀ ਨੂੰ ਮਿਲਣ ਵਾਸਤੇ ਸ੍ਰੀ ਪੌਂਟਾ ਸਾਹਿਬ ਵੱਲ ਸ੍ਰੀ ਨਗਰ ਤੋਂ ਚੱਲਿਆ ਹੈ।
ਪ੍ਰਥਮ ਦਈ ਸੁਧ ਪਤਿਓ ਵਕੀਲਾ।
ਇਹਨੇ ਆਪਣੇ ਆਉਣ ਦੀ ਖਬਰ ਪਹਿਲਾਂ ਆਪਣੇ ਵਕੀਲ ਦੇ ਹੱਥ ਭੇਜੀ। ਵਕੀਲ ਨੂੰ ਕਿਹਾ ਕਿ ਤੂੰ ਸਾਡੇ ਜਾਣ ਆਉਣ ਦੀ ਖਬਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਾ ਕੇ ਦੇਣਾ ਕਰ।
ਗੁਰਦਰਬਾਰ ਲਗਾਏ ਛਬੀਲਾ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਸਜੇ ਤੇ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ। ਏਦਾਂ ਉਹ ਵਕੀਲ ਚੱਲ ਕੇ ਆਇਆ ਹੈ।
ਨਰਨ ਹਜ਼ਾਰਨ ਕੋ ਸੰਗ ਲੈ ਆਇਓ।
ਏਦਾਂ ਹਜ਼ਾਰਾਂ ਬੰਦਿਆਂ ਨੂੰ ਨਾਲ ਲੈ ਕੇ ਆਇਆ ਰਾਜਾ ਫਤਿਹ ਸ਼ਾਹ।
ਮਿਲਿਓ ਗੁਰੂ ਪਗ ਸੀਸ ਨਿਵਾਇਓ।
ਆ ਕੇ ਸਤਿਗੁਰੂ ਜੀ ਨੂੰ ਮਿਲਿਆ ਔਰ ਮਿਲ ਕੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਵਾਇਆ ਹੈ।
ਸੁਪੱਟਨ ਸਹਿਤ ਸ਼ਸਤਰ ਤਨ ਧਾਰੇ।
ਆਪਣੇ ਸੂਰਮਿਆਂ ਦੇ ਸਮੇਤ ਸ਼ਸਤਰ ਧਾਰਨ ਕਰਕੇ ਆਇਆ ਹੈ।
ਥਿਰੇ ਉਹ ਪੋਪ ਤਬ ਪ੍ਰਭੂ ਅਗਾਰੇ।
ਮਹਾਰਾਜ ਜੀ ਦੇ ਸਨਮੁਖ ਆ ਕੇ ਥਿਰਿਆ ਔਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਨਮਸਕਾਰ ਕੀਤੀ ਹੈ।
ਪੂਜਿਓ ਕੁਸ਼ਲ ਸਰੀਰ ਸੁਦੇਸ਼।
ਮਹਾਰਾਜ ਜੀ ਨੇ ਪੁੱਛਿਆ, ਹਾਂ ਰਾਜਾ ਫਤਿਹ ਸ਼ਾਹ ਦੱਸੋ ਰਾਜੀ ਖੁਸ਼ੀ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਤਿਹ ਸ਼ਾਹ ਦੇ ਸਰੀਰ ਦੀ ਕੁਸ਼ਲ ਪ੍ਰਸੰਨਤਾ ਉਹਦੇ ਦੇਸ਼ ਬਾਰੇ ਉਹਦੇ ਕੋਲੋਂ ਪੁੱਛਿਆ।
ਸੈਨਾ ਮੰਤਰੀ ਕੋਸ਼ ਅਸ਼ੇਸ਼।
ਦੱਸੋ ਤੁਹਾਡੀ ਸੈਨਾ ਦਾ ਕੀ ਹਾਲ ਹੈ, ਮੰਤਰੀਆਂ ਦਾ, ਵਜ਼ੀਰਾਂ ਦਾ, ਖਜ਼ਾਨਿਆਂ ਦਾ ਕੀ ਹਾਲ ਹੈ।
ਸਭ ਕੋ ਹੈ ਕਲਿਆਣ ਸਦੀਵਾ।
ਰਾਜੇ ਫਤਿਹ ਸ਼ਾਹ ਨੇ ਦੱਸਿਆ, ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਸੁਖਦ ਨੇ, ਸਭ ਦੀ ਕਲਿਆਣ ਹੈ, ਸਭ ਆਨੰਦ ਮੰਗਲ ਹਨ।
ਸੁਨਤ ਬਤਾਈ ਨਿਰਭ ਹੈ ਨੀਵਾ।
ਬਹੁਤ ਨੀਵਾ ਹੋ ਕੇ ਹਲੀਮੀ ਦੇ ਨਾਲ ਰਾਜੇ ਫਤਿਹ ਸ਼ਾਹ ਨੇ ਆਪਣਾ ਸੁਖ ਸੁਨੇਹਾ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਦਿੱਤਾ ਹੈ।
ਰਾਜ ਕਿਤਕ ਪੁਨ ਪੂਜਨ ਕਰਿਓ।
ਫਿਰ ਮਹਾਰਾਜ ਜੀ ਨੇ ਪੁੱਛਿਆ, ਹਾਂ ਰਾਜਾ ਫਤਿਹ ਸ਼ਾਹ ਜੀ ਇਹ ਵੀ ਦੱਸੋ ਕਿ ਤੁਹਾਡੀ ਰਿਆਸਤ ਕਿੰਨੀ ਕੁ ਵੱਡੀ ਹੈ, ਕਿੰਨਾ ਕੁ ਵੱਡਾ ਤੁਹਾਡਾ ਰਾਜ ਹੈ, ਰਿਆਸਤ ਤੁਹਾਡੀ ਕਿੱਥੇ ਤੱਕ ਫੈਲੀ ਹੋਈ ਹੈ।
ਜਥਾ ਯੋਗ ਗੁਰ ਤੀਰ ਉਚਰਿਓ।
ਤੂੰ ਇਹਨੇ ਜਥਾ ਯੋਗ ਮਹਾਰਾਜ ਜੀ ਨੂੰ ਆਪਣੀ ਰਿਆਸਤ ਬਾਰੇ ਦੱਸਿਆ ਕਿ ਮਹਾਰਾਜ ਆਹ ਇਲਾਕਾ ਵੀ ਮੇਰੀ ਰਿਆਸਤ ਵਿੱਚ ਆਉਂਦਾ, ਇਹ ਨਗਰ ਮੇਰੀ ਰਿਆਸਤ ਵਿੱਚ ਆਉਂਦਾ ਹੈ। ਏਦਾਂ ਇਹਨੇ ਆਪਣੀ ਰਿਆਸਤ ਬਾਰੇ ਮਹਾਰਾਜ ਜੀ ਨੂੰ ਦੱਸਿਆ।
ਕਰਨ ਅਖੇਰ ਅਨੇਕ ਪ੍ਰਸੰਗ।
ਸ਼ਿਕਾਰ ਖੇਡਣ ਦੇ ਪ੍ਰਸੰਗ ਚੱਲ ਪਏ। ਫਤਿਹ ਸ਼ਾਹ ਵੀ ਰਾਜਾ ਸੀ, ਸ਼ਿਕਾਰ ਉਹ ਵੀ ਖੇਡਦਾ ਸੀ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਸ਼ਿਕਾਰ ਖੇਡਣ ਜਾਂਦੇ ਸੀ ਨੇਤਾ ਪ੍ਰਤੀ। ਤੋ ਸ਼ਿਕਾਰ ਖੇਡਣ ਦੀਆਂ ਗੱਲਾਂ ਚੱਲ ਪਈਆਂ ਵੀ ਕਿਸ ਇਲਾਕੇ ਵਿੱਚ ਜ਼ਿਆਦਾ ਸ਼ਿਕਾਰ ਹੈ।
ਕਹੇ ਪਰਸਪਰ ਹਰ ਕੇ ਉਮੰਗ।
ਆਪਸ ਵਿੱਚ ਜਿਵੇਂ ਜੰਗ ਯੁੱਧ ਦੀਆਂ ਗੱਲਾਂ ਹੁੰਦੀਆਂ ਨੇ, ਸ਼ਸਤਰਾਂ ਦੀਆਂ ਗੱਲਾਂ ਹੁੰਦੀਆਂ ਨੇ, ਇੱਕ ਰਾਜੇ ਦੀ ਦੂਜੇ ਰਾਜੇ ਨਾਲ ਜਿਵੇਂ ਗੱਲਬਾਤ ਹੁੰਦੀ ਹੈ, ਉਦਾਂ ਮਹਾਰਾਜ ਜੀ ਦੇ ਨਾਲ ਰਾਜੇ ਫਤਿਹ ਸ਼ਾਹ ਦੀ ਵਾਰਤਾਲਾਪ ਹੋਈ ਹੈ।
ਬਸਤਰ ਦਰਬ ਅਰੇਕ ਤੁਰੰਗਾ ਅਰਪਨ ਕੀਨ ਭਾਵ ਕੇ ਸੰਗਾ।
ਫਤਿਹ ਸ਼ਾਹ ਰਾਜੇ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੜੇ ਸੁੰਦਰ ਬਸਤਰ, ਬਹੁਤ ਹੀ ਸੁੰਦਰ ਸ਼ਸਤਰ, ਇੱਕ ਬਹੁਤ ਹੀ ਕੀਮਤੀ ਦੁਰਲਭ ਘੋੜਾ ਉਹਨੂੰ ਵੀ ਚੰਗੀ ਤਰ੍ਹਾਂ ਸ਼ਿੰਗਾਰ ਕੇ ਫਿਰ ਮਹਾਰਾਜ ਜੀ ਦੇ ਚਰਣਾਂ ਵਿੱਚ ਇਹ ਚੀਜ਼ਾਂ ਭੇਟ ਕੀਤੀਆਂ ਹਨ।
ਕਿਤਕ ਕਾਲ ਮੈਂ ਚੜਬੋਚਾ।
ਔਰ ਕੁਝ ਸਮੇਂ ਬਾਅਦ ਸਤਿਗੁਰੂ ਜੀ ਦੇ ਕੋਲ ਬੈਠਣ ਤੋਂ ਬਾਅਦ ਫਿਰ ਇਹਨੇ ਵਾਪਸ ਜਾਣ ਦੀ ਇੱਛਾ ਕੀਤੀ।
ਪ੍ਰਭੂ ਕੈ ਡੇਰਾ ਉਤਰਾ।
ਮਹਾਰਾਜ ਜੀ ਨੇ ਹੁਕਮ ਕਰਕੇ ਭਾਈ ਹਾਲੇ ਨੀ ਜਾਣਾ, ਤੁਸੀਂ ਅੱਜ ਸਾਡੇ ਕੋਲ ਹੀ ਇੱਥੇ ਹੀ ਡੇਰਾ ਕਰੋ। ਇਹ ਤਾਂ ਵਾਪਸ ਜਾਣਾ ਚਾਹੁੰਦਾ ਸੀ, ਪਰ ਮਹਾਰਾਜ ਜੀ ਨੇ ਹੁਕਮ ਕਰਕੇ ਇਹਨਾਂ ਦਾ ਇੱਥੇ ਡੇਰਾ ਕਰਵਾਇਆ।
ਸੰਧੀ ਕਰਾਮਨ ਚੜਿਆ ਚੜਬੇ ਸੰਧੀ ਕਰਾਮਨ ਚੈਨ ਰਿਪ ਦੋ।
ਕਲਗੀਧਰ ਜੀ ਚਾਹੁੰਦੇ ਨੇ, ਕਿਉਂਕਿ ਫਤਿਹ ਸ਼ਾਹ ਰਾਜਾ ਤੇ ਮੇਦਨੀ ਪ੍ਰਕਾਸ਼ ਦੋਵੇਂ ਦੁਸ਼ਮਣ ਸੀ ਇੱਕ ਦੂਜੇ ਦੇ, ਤੇ ਮੇਦਨੀ ਪ੍ਰਕਾਸ਼ ਮਹਾਰਾਜ ਜੀ ਦਾ ਸੇਵਕ ਹੈ ਤੇ ਫਤਿਹ ਸ਼ਾਹ ਵੀ ਆਇਆ ਹੋਇਆ। ਤੋ ਮਹਾਰਾਜ ਜੀ ਦੇ ਮਨ ਚ ਫੁਰਨਾ ਹੋਇਆ ਕਿ ਇਹਨਾਂ ਦੋਹਾਂ ਰਾਜਿਆਂ ਦੀ ਸੰਧੀ ਕਰਾ ਦਈਏ।
ਵਧੇ ਵਿਰੋਧ ਅਧਿਕ ਦਿਓ ਖੋ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਹਨਾਂ ਦੇ ਅੰਦਰ ਜਿਹੜਾ ਵਿਰੋਧ ਵਧਿਆ ਹੋਇਆ ਉਹ ਵਿਰੋਧ ਇਹਨਾਂ ਦਾ ਖਤਮ ਕਰ ਦਈਏ, ਦੋਹਾਂ ਰਾਜਿਆਂ ਦਾ ਆਪਸੀ ਮੇਲ ਮਿਲਾਪ ਕਰਾ ਦਈਏ।
ਨਿਸਮੈ ਨਿਪ ਮੁਕਾਮ ਜਬ ਕੀਨਾ।
ਇਸ ਤਰ੍ਹਾਂ ਮਹਾਰਾਜ ਜੀ ਨੇ ਫੁਰਨਾ ਕੀਤਾ ਤੇ ਰਾਤ ਨੂੰ ਜਦੋਂ ਰਾਜੇ ਫਤਿਹ ਸ਼ਾਹ ਨੇ ਪੌਂਟਾ ਸਾਹਿਬ ਵੀ ਡੇਰਾ ਕੀਤਾ।
ਸ੍ਰੀ ਪ੍ਰਭ ਤਮੈ ਕਿਰਪਾਲ ਪਤ ਦੀਨਾ।
ਕਲਗੀਧਰ ਜੀ ਨੇ ਸੰਧੀ ਦੀ ਗੱਲਬਾਤ ਕਰਨ ਲਈ ਕਿ ਦੋਹਾਂ ਰਾਜਿਆਂ ਦੀ ਸੰਧੀ ਹੋ ਜਾਏ, ਇਹ ਗੱਲਬਾਤ ਕਰਨ ਵਾਸਤੇ ਮਹਾਰਾਜ ਜੀ ਨੇ ਆਪਣੇ ਸਤਿਕਾਰਯੋਗ ਮਾਮਾ ਕਿਰਪਾਲ ਚੰਦ ਜੀ ਨੂੰ ਰਾਜੇ ਫਤਿਹ ਸ਼ਾਹ ਕੋਲ ਭੇਜਿਆ।
ਗੁਰਮਾਤਲ ਜਾਣਿਓ ਜਬ ਆਇਓ।
ਤੇ ਜਦੋਂ ਫਤਿਹ ਸ਼ਾਹ ਨੂੰ ਪਤਾ ਲੱਗਾ ਕਿ ਕਲਗੀਧਰ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਆਏ ਨੇ, ਤੂੰ ਸਤਿਗੁਰੂ ਜੀ ਦੇ ਮਾਮਾ ਜੀ ਨੂੰ ਆਉਂਦਿਆਂ ਜਾਣ ਕੇ ਇਹਨਾਂ ਨੇ ਬੜਾ ਸਤਿਕਾਰ ਕੀਤਾ।
ਸਨਮਾਨ ਸਮੀਪ ਬਿਠਾਇਓ।
ਬਹੁਤ ਭਾਰੀ ਸਨਮਾਨ ਤੇ ਸਤਿਕਾਰ ਕਰਕੇ ਫਤਿਹ ਸ਼ਾਹ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਪਣੇ ਪਾਸ ਬਿਠਾਇਆ।
ਮਿਰਦੁਲ ਬਾਕ ਪਾਕੇ ਅਰ ਸੁਨੇ।
ਮਿੱਠੇ ਮਿੱਠੇ ਬਚਨ ਮਹਾਰਾਜ ਜੀ ਦੇ ਮਾਮਾ ਕਿਰਪਾਲ ਚੰਦ ਜੀ ਨਾਲ ਕੀਤੇ ਫਤਿਹ ਸ਼ਾਹ ਨੇ ਬਚਨ ਕਹੇ ਸੁਣੇ।
ਜਿਸ ਤੇ ਹੋਏ ਪ੍ਰੇਮ ਰਸ ਸਨੇ।
ਇਹੋ ਜਿਹੇ ਪਿਆਰ ਭਰੇ ਬਚਨ ਹੋਏ ਜਿਹਦੇ ਨਾਲ ਦੋਹਾਂ ਵਿੱਚ ਆਪਸੀ ਪ੍ਰੇਮ ਪਿਆਰ ਪੈ ਗਿਆ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਹੀ ਆਪਸੀ ਪਿਆਰ ਵੱਧ ਗਿਆ।
ਸੁਣੋ ਭੂਪ ਮੋਏ ਪ੍ਰਭੂ ਪਠਾਵਾ।
ਜਦੋਂ ਵੇਖਿਆ ਮਾਮਾ ਕਿਰਪਾਲ ਚੰਦ ਜੀ ਨੇ ਕਿ ਫਤਿਹ ਸ਼ਾਹ ਹੁਣ ਪ੍ਰੇਮ ਵਿੱਚ ਆ ਗਿਆ, ਤੋ ਉਸ ਵਕਤ ਮਾਮਾ ਕਿਰਪਾਲ ਚੰਦ ਜੀ ਬੋਲੇ, ਕਹਿਣ ਲੱਗੇ, ਹੇ ਰਾਜਾ ਫਤਿਹ ਸ਼ਾਹ ਸੁਣ, ਮੈਨੂੰ ਉਚੇਚੇ ਤੌਰ ਤੇ ਗੁਰੂ ਕਲਗੀਧਰ ਜੀ ਨੇ ਤੇਰੇ ਕੋਲ ਭੇਜਿਆ ਹੈ।
ਅਪਲਾ ਕਚਿਤ ਬੈਰ ਮਿਟਾਵਾ।
ਮਹਾਰਾਜ ਜੀ ਚਾਹੁੰਦੇ ਨੇ ਕਿ ਤੁਹਾਡੇ ਮਨ ਵਿੱਚ ਜਿਹੜਾ ਵੈਰ ਪਿਆ ਹੋਇਆ ਰਾਜੇ ਮੇਦਨੀ ਪ੍ਰਕਾਸ਼ ਨਾਲ ਤੇ ਉਹਦੇ ਮਨ ਵਿੱਚ ਤੇਰੇ ਨਾਲ ਵੈਰ ਪਿਆ ਹੋਇਆ, ਸਤਿਗੁਰੂ ਜੀ ਤੁਹਾਡੇ ਦੋਹਾਂ ਰਾਜਿਆਂ ਦੇ ਮਨ ਦਾ ਜਿਹੜਾ ਆਪਸੀ ਵੈਰ ਵਿਰੋਧ ਹੈ ਉਹ ਮਹਾਰਾਜ ਜੀ ਮਿਟਾਉਣਾ ਚਾਹੁੰਦੇ ਨੇ।
ਕਰੇ ਵੈਰ ਕੁਛ ਪ੍ਰਾਪਤ ਨਾ ਏ।
ਵੈਰ ਕੀਤਿਆਂ ਨਾ ਤੈਨੂੰ ਕੁਝ ਮਿਲਣਾ ਨਾ ਉਹਨੂੰ ਕੁਝ ਪ੍ਰਾਪਤ ਹੋਣਾ।
ਤੋ ਜਾਣੋ ਨਿਸ਼ਫਲ ਨਿਜ ਮਾਏ।
ਇਹ ਤਾਂ ਨਿਸ਼ਫਲ ਹੀ ਹੈ ਵੈਰ ਕੀਤਿਆਂ। ਕਈ ਵਾਰੀ ਤੁਸੀਂ ਆਪਸ ਵਿੱਚ ਲੜਦੇ ਰਹੋਗੇ, ਫਾਇਦਾ ਕੋਈ ਤੀਜਾ ਲੈ ਜਾਏਗਾ। ਇਸ ਕਰਕੇ ਤੁਹਾਨੂੰ ਦੋਹਾਂ ਨੂੰ ਆਪਸ ਵਿੱਚ ਨਹੀਂ ਲੜਨਾ ਚਾਹੀਦਾ, ਵੈਰ ਵਿਰੋਧ ਨਹੀਂ ਕਰਨਾ ਚਾਹੀਦਾ, ਇਹਦਾ ਤੁਹਾਨੂੰ ਕੋਈ ਫਲ ਨਹੀਂ। ਇਸ ਕਰਕੇ ਇਹ ਵੈਰ ਵਿਰੋਧ ਤੁਹਾਡੇ ਲਈ ਨਿਸ਼ਫਲ ਹੈ।
ਨਹਿਣੇਸ਼ ਮੈਂ ਜੋ ਵਤ ਹੋਏ ਸਤਿਗੁਰ ਕਹੇ ਸਕਲ ਦੇਖੋਏ।
ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਮਨ ਵਿੱਚ ਅਗਰ ਕੋਈ ਵੱਟ ਪਿਆ ਹੋਇਆ ਜਾਂ ਉਹਦੇ ਮਨ ਵਿੱਚ ਕੋਈ ਤੁਹਾਡੇ ਪ੍ਰਤੀ ਫਰਕ ਹੈ ਤੇ ਕਲਗੀਧਰ ਜੀ ਕਹਿੰਦੇ ਹੋ ਅਸੀਂ ਕਹਿ ਕੇ ਦੂਰ ਕਰ ਦਿਆਂਗੇ, ਅਸੀਂ ਬਚਨ ਕਰਕੇ ਮੇਦਨੀ ਪ੍ਰਕਾਸ਼ ਦੇ ਮਨ ਵਿੱਚੋਂ ਉਹ ਤੁਹਾਡੇ ਪ੍ਰਤੀ ਜਿਹੜਾ ਵੈਰ ਵਿਰੋਧ ਆ ਉਹ ਦੂਰ ਕਰ ਦਿਆਂਗੇ।
ਇਤ ਮਾਨੋ ਤੁਮ ਮਿਲਵੇ ਬਾਤੇ।
ਤੁਸੀਂ ਵੀ ਇੱਧਰ ਮੰਨ ਲਓ, ਉਧਰ ਮੇਦਨੀ ਪ੍ਰਕਾਸ਼ ਨੂੰ ਤਾਂ ਸਤਿਗੁਰੂ ਜੀ ਮਨਾ ਹੀ ਲੈਣਗੇ, ਤੁਸੀਂ ਵੀ ਇਧਰੋਂ ਮੰਨ ਜੋ ਕਿ ਤੁਸੀਂ ਵੀ ਉਹਨਾਂ ਦੇ ਨਾਲ ਮੇਲ ਮਿਲਾਪ ਕਰ ਲਓ।
ਤਿਸੇ ਆਕਾਰ ਲੇ ਤਾਂ ਪ੍ਰਭ ਪ੍ਰਾਪਤੀ।
ਕਲਗੀਧਰ ਜੀ ਕੱਲ ਸਵੇਰੇ ਉਹਨੂੰ ਵੀ ਸੱਦ ਲੈਂਦੇ ਨੇ, ਤੂੰ ਤਾਂ ਆਇਆ ਹੀ ਹੋਇਆ, ਤੇ ਕਲਗੀਧਰ ਜੀ ਰਾਜੇ ਮੇਦਨੀ ਪ੍ਰਕਾਸ਼ ਨੂੰ ਵੀ ਬੁਲਾ ਲੈਂਦੇ ਨੇ।
ਸੋਨੇ ਮੋੜੇ ਗੁਰ ਕੋ ਕਹਿਓ।
ਤੇ ਗੁਰੂ ਕਲਗੀਧਰ ਜੀ ਦਾ ਕਹਿਣਾ ਰਾਜਾ ਮੇਦਨੀ ਪ੍ਰਕਾਸ਼ ਨਹੀਂ ਮੋੜੇਗਾ।
ਤੁਮ ਵੀ ਤਿਮ ਮਨੋ ਹਿਤ ਲਇਓ।
ਤੁਸੀਂ ਵੀ ਗੁਰੂ ਸਾਹਿਬ ਦਾ ਬਚਨ ਮੰਨੋ, ਇਹਦੇ ਵਿੱਚ ਹੀ ਤੁਹਾਡਾ ਹਿੱਤ ਹੈ, ਤੁਹਾਡੀ ਕਲਿਆਣ ਹੈ।
ਸੁਣ ਕਰ ਫਤਿਹ ਸ਼ਾਹ ਕਹਿ ਬਾਨੇ,
ਸੁਣ ਕੇ ਰਾਜਾ ਫਤਿਹ ਸ਼ਾਹ ਬੋਲਿਆ, ਕਹਿਣ ਲੱਗਾ
ਭਣੇ ਪ੍ਰਭੂ ਅਮ ਸਾਦਰ ਮਾਨੇ।
ਕਹਿੰਦਾ ਜੇ ਸਤਿਗੁਰੂ ਜੀ ਕਹਿ ਰਹੇ ਨੇ ਤਾਂ ਮੈਂ ਇਹ ਗੱਲ ਸਤਿਕਾਰ ਨਾਲ ਮੰਨਦਾ ਹਾਂ।
ਦੋਨੋ ਕੋ ਉਗਾ ਗੁਰੂ ਏ, ਬੌਰ ਬਖੇੜਾ ਕਰੇ ਨ ਕੋਈ।
ਸਾਡੇ ਦੋਹਾਂ ਦੇ ਉਗਾ ਗੁਰੂ ਕਲਗੀਧਰ ਜੀ ਬਣਦੇ ਨੇ, ਤੇ ਫਿਰ ਅਗਾਂਹ ਵਾਸਤੇ ਸਾਡੇ ਦੋਹਾਂ ਵਿੱਚੋਂ ਹੀ ਕੋਈ ਇੱਕ ਦੂਜੇ ਦਾ ਵਿਗਾੜ ਨਹੀਂ ਕਰੇਗਾ, ਬਖੇੜਾ ਨਹੀਂ ਕਰੇਗਾ।
ਇਤਿਆਦਿਕ ਸੁਣ ਕਰ ਕਿਰਪਾਲ,
ਮਾਮਾ ਕਿਰਪਾਲ ਚੰਦ ਜੀ ਨੇ ਇਹ ਗੱਲਾਂ ਸੁਣੀਆਂ ਹਨ।
ਆਨ ਬਤਾਇਓ ਨਿਕਟ ਕਿਰਪਾਲ,
ਔਰ ਆ ਕੇ ਮਾਮਾ ਕਿਰਪਾਲ ਚੰਦ ਜੀ ਨੇ ਸਤਿਗੁਰਾਂ ਨੂੰ ਇਹ ਸਾਰੀ ਗੱਲ ਦੱਸੀ ਹੈ।
ਪ੍ਰਭ ਨੰਦ ਚੰਦ ਤੋਂ ਭਾਕਾ,
ਮਹਾਰਾਜ ਜੀ ਨੇ ਉਸ ਵਕਤ ਭਾਈ ਨੰਦ ਚੰਦ ਨੂੰ ਹੁਕਮ ਕੀਤਾ,
ਪ੍ਰਾਤ ਜਾਓ ਨਾਇਨ ਕਰ ਕਾਂਕਾ।
ਮਹਾਰਾਜ ਜੀ ਕਹਿੰਦੇ ਭਾਈ ਨੰਦ ਚੰਦ ਜੀ, ਕੱਲ ਸਵੇਰ ਆਉਂਦਿਆਂ ਤੁਸੀਂ ਨਾਹਣ ਜਾਓ ਰਾਜੇ ਮੇਦਨੀ ਪ੍ਰਕਾਸ਼ ਕੋਲ,
ਸੰਗ ਪ੍ਰਕਾਸ਼ ਮੇਦਨੀ ਲਿਆਓ,
ਔਰ ਮੇਦਨੀ ਪ੍ਰਕਾਸ਼ ਰਾਜੇ ਨੂੰ ਆਪਣੇ ਨਾਲ ਲੈ ਕੇ ਆਓ,
ਜੁਗ ਮਹੀਪ ਸਮੀਪ ਮਿਲਾਓ,
ਔਰ ਦੋਹਾਂ ਰਾਜਿਆਂ ਨੂੰ ਆਪਸ ਵਿੱਚ ਮੇਲ ਕਰਾਓ, ਇਹਨਾਂ ਦਾ ਮੇਲ ਮਿਲਾਪ ਹੋ ਜਾਏ।
ਫਤਿਹ ਸ਼ਾਹ ਕੀ ਜ਼ਾਫਤ ਕੀਨ,
ਕਲਗੀਧਰ ਜੀ ਨੇ ਰਾਜੇ ਫਤਿਹ ਸ਼ਾਹ ਦੀ ਪੂਰੀ ਪ੍ਰਾਹੁਣਾਚਾਰੀ ਕੀਤੀ ਹੈ।
ਖਾਨ ਪਾਨ ਸਭ ਕੁਝ ਪੱਟਦੀ,
ਖਾਨ ਪਾਨ ਵਾਸਤੇ ਸਭ ਕੁਝ ਭੇਜਿਆ ਹੈ।
ਸੁਪਤ ਜਿੱਤਾ ਸੁਖ ਰਾਤ ਬਿਤਾਏ,
ਸੁਖ ਨਾਲ ਰਾਤ ਸਭ ਨੇ ਬਤੀਤ ਕੀਤੀ ਹੈ।
ਜਾਗੇ ਸਭ ਪ੍ਰਭਾਤ ਹੋਏ ਆਏ,
ਅਗਲੇ ਦਿਨ ਸਾਰੇ ਉੱਠੇ ਨੇ, ਪ੍ਰਭਾਤ ਵੇੜਾ ਹੋਇਆ। ਤੂੰ ਇਸ ਪ੍ਰਕਾਰ ਨਾਲ ਜਿਵੇਂ ਰਾਜੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦਾ ਸਤਿਗੁਰੂ ਜੀ ਮੇਲ ਕਰਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।